दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परणा। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंच चुका है कि जलंधर का जिहड़ा सूबा है जिसका नाम है अब्दुल खान उसके दरबार दे विच जाके पुकार कीती है रतन चंद ने भगवान दास केरड दे लड़के ने उसके गल की पुष्टि कीती है उसके मित्र करम चंद ने चंदू दे पुत्र ने चंदू का पुत्र कहिंदा है इहदे प्यो नूं मार दिता इन्हों की जगह गुरु ने दब ली है ओ शाहजहां तो भी कोई डर मनदा नहीं। कल इथों तक कथा पहुंची सी अज इथो अगे मैं प्रारंभ करदा। अब तुमरो कुछ डर नहीं तरियो मार दीन मन पावत करियो। जलंधर दे सूबे अब्दुल खान नू करमचंद कहिंदा है कि हुण इस दे पिता नू भी मार दिता है उन्हें तुहाडे भी किसे डर नू धारण नहीं किया जो ओहदे मन दे विच आउंदी है गुरु ओह करदा। तुम सो बिगरह गो एक दियोस तब तुम रो बस चले ना रोस। करमचंद अब्दुल खान सूबे नू कहिंदा है ओ भी समा लागे ही है जदों तेरे नाल भी गुरु विगड़ जावेगा ते तेरा उस वेले कोई भी वस ओदे उत्ते नहीं चलना। अब पकरो कै करो संगारन एह सुखेन न लर बे कारण। कहिंदा है कि हुणे ही तुसी उस गुरु नू जां कैद कर लवो ते जां उस नू मार दियो हुण ते उस नू मारना जां फड़ना बड़ा सौखा है ना लर बे कारण क्योंकि लड़ाई दा जिहड़ा समान है ना ओ गुरु जी दे कोल इस वेले नहीं। बहुर जमा कर लेह लड़ाई गढ़ पाए कर है तक राई। करमचंद सूबे नू कहिंदा फिर समा पा के ओ लड़ाई दा साजो समान इकट्ठा कर लवेगा इस तो इलावा जेकर तुसी देर लाई उत्थे वड्डा किला जिहड़ा तकड़ाई वाला है ना ओ भी बना लेगा। जे नहीं चढ़ो बात दियो टार इसमें औगण अधिक पर कार। सूबे नू करमचंद कहिंदा है कि जेकर तुसी ना लड़ोगे चढ़ाई ना करोगे इस गल नू विसार दोगे टाला कर दोगे ते फिर इस गल दे विच बहुत वड्डे औगण होणगे। अल्प संग दल पुण होए पारो अपर समाज संचले सारो। कहिंदा हुण थोड़ी फौज है फिर वड्डी फौज बना लवेगा होर भी साजो समान ओ सारे दा सारा एकत्र कर लेगा। ਆਗੈ ਮਾਰਿਓ ਮੁਗਲ ਸਖਾਨ ਔਚਕ ਚਲੋ ਗਹੋ ਜੁਤ ਪ੍ਰਾਣ। ਜਲੰਧਰ ਦੇ ਸੂਬੇ ਅਬਦੁਲ ਖਾਨ ਨੂੰ ਕਹਿੰਦਾ ਹੈ ਕਰਮ ਚੰਦ ਕਿ ਤੁਸੀਂ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ, ਅੱਗੇ ਵੱਡੇ ਜਰਨੈਲ ਮੁਗਲ ਖਾਨ ਨੂੰ ਗੁਰੂ ਨੇ ਮਾਰ ਦਿੱਤਾ, ਮੇਰੀ ਤੇ ਤੁਹਾਡੇ ਵਾਸਤੇ ਚੰਗੀ ਸਲਾਹ ਹੈ, ਅਚਾਨਕ ਹੀ ਗੁਰੂ ਨੂੰ ਜਾ ਕੇ ਪ੍ਰਾਣਾ ਦੇ ਸਮੇਤ ਕੈਦ ਕਰ ਲੋ। ਲਰੈ ਅਗਾਰੀ ਤੋ ਦੇਹੋ ਮਾਰ ਹਜ਼ਰਤ ਹੋਏ ਪ੍ਰਸੰਨ ਉਦਾਰ। ਕਹਿੰਦਾ ਹੈ ਕਿ ਜੇਕਰ ਗੁਰੂ ਅੱਗੋਂ ਲੜਨ ਦੀ ਜ਼ਰੂਰਤ ਕਰੇਗਾ, ਲੜਾਈ ਕਰੇਗਾ, ਤੇ ਫੇਰ ਭਾਵੇਂ ਮੈਦਾਨੇ ਜੰਗ ਦੇ ਵਿਚ ਗੁਰੂ ਨੂੰ ਮਾਰ ਦਿਓ। ਕਹਿੰਦਾ ਹੈ ਹਜ਼ਰਤ ਹੋਏ ਪ੍ਰਸੰਨ ਉਦਾਰ। ਕਹਿੰਦਾ ਹੈ ਕਿ ਜੇ ਦੋਵਾਂ ਕੰਮਾਂ ਦੇ ਵਿਚੋਂ ਹੇ ਅਬਦੁਲ ਖਾਨ ਜੀ ਤੁਸੀਂ ਇਕ ਵੀ ਕੰਮ ਕਰ ਦਿੱਤਾ, ਜਾਂ ਕੈਦ ਕਰ ਲਿਆ ਤੇ ਜਾਂ ਗੁਰੂ ਨੂੰ ਮਾਰ ਦਿੱਤਾ, ਬਾਦਸ਼ਾਹ ਹਜ਼ਰਤ ਤੁਹਾਡੇ ਉੱਤੇ ਬੜਾ ਪ੍ਰਸੰਨ ਹੋਏਗਾ। ਛੀਨੋ ਬਾਦ ਆਪ ਲੈ ਚਲੋ ਪਾਤਸ਼ਾਹ ਸੋ ਹਰ ਖਤ ਮਿਲੋ। ਕਰਮਚੰਦ ਕਹਿੰਦਾ ਕਿ ਤੁਸੀਂ ਬਾਜ ਨੂੰ ਗੁਰੂ ਤੋਂ ਖੋ ਕੇ ਤੇ ਬਾਜ ਨੂੰ ਲੈ ਕੇ ਬਾਦਸ਼ਾਹ ਨੂੰ ਖੁਸ਼ੀ ਦੇ ਨਾਲ ਜਾ ਮਿਲੋ। ਬਖਸ਼ੈ ਮਨ ਸਭ ਬਹੁਰ ਸਵਾਏ ਬਾਜ ਅਮੋਲਕ ਜਬ ਲਿਹੋ ਪਾਏ। ਕਰਮਚੰਦ ਅਬਦੁਲ ਖਾਨ ਸੂਬੇ ਨੂੰ ਕਹਿੰਦਾ ਕਿ ਜੇਕਰ ਤੁਸੀਂ ਬਾਜ ਨੂੰ ਖੋ ਕੇ ਬਾਦਸ਼ਾਹ ਦੇ ਕੋਲ ਚਲੇ ਜਾਓਗੇ ਤੇ ਤੁਹਾਡਾ ਜਿਹੜਾ ਰੁਤਬਾ ਹੈ, ਤੁਹਾਡਾ ਜਿਹੜਾ ਮਨਸਬ ਹੈ, ਉਹ ਬਾਦਸ਼ਾਹ ਅੱਗੇ ਤੋਂ ਹੀ ਜ਼ਿਆਦਾ ਸਵਾਇਆ ਕਰ ਦੇਵੇਗਾ, ਵੱਡਾ ਕਰ ਦੇਵੇਗਾ, ਕਿਉਂਕਿ ਤੁਸੀਂ ਉਸ ਨੂੰ ਬਾਜ ਲੈ ਕੇ ਦੇਵੋਗੇ, ਇਸ ਤੋਂ ਇਲਾਵਾ ਗੁਰੂ ਜਿਹੜਾ ਬਾਦਸ਼ਾਹ ਦਾ ਵੈਰੀ ਹੈ ਉਹਦਾ ਨਾਸ ਕਰੋਗੇ। ਤੋ ਟਿਗ ਲਸ਼ਕਰ ਹੈ ਅਬ ਪਾਰਾ ਲੇਹ ਫਤਿਹ ਮੈਦਾਨ ਮਜਾਰਾ। ਕਰਮਚੰਦ ਜਲੰਧਰ ਦੇ ਸੂਬੇ ਨੂੰ ਕਹਿੰਦਾ ਕਿ ਤੁਹਾਡੇ ਕੋਲ ਬਹੁਤ ਵੱਡੀ ਫੌਜ ਹੈ, ਇਸ ਕਰਕੇ ਤੁਸੀਂ ਬੜੀ ਆਸਾਨੀ ਦੇ ਨਾਲ ਹੀ ਮੈਦਾਨੇ ਜੰਗ ਨੂੰ ਫਤਿਹ ਕਰ ਲਓਗੇ, ਜਿੱਤ ਲਓਗੇ। ਹਰ ਗੋਬਿੰਦ ਕੋ ਜੇ ਗਹਿ ਲੈ ਹੈ ਬੜੋ ਮਾਰ ਤਬ ਹਜ਼ਰਤ ਦਹਿ। ਤੇ ਜੇਕਰ ਤੁਸੀਂ ਹਰ ਗੋਬਿੰਦ ਨੂੰ ਫੜ ਲਿਆ ਤੇ ਤੁਹਾਡਾ ਨਿਸ਼ਚਿਤ ਰੂਪ ਦੇ ਵਿਚ ਅਹੁਦਾ ਵੱਡਾ ਹੋ ਜਾਏਗਾ। ਦੁਸ਼ਮਨ ਸ਼ਾਹ ਜਹਾਂ ਕੋ ਪਾਰੋ ਸੁਧਰੈ ਸਭ ਕਾਰਜ ਜਬ ਮਾਰੋ। ਕਿਉਂਕਿ ਗੁਰੂ ਹਰਗੋਬਿੰਦ ਵੱਡਾ ਬਾਦਸ਼ਾਹ ਦਾ ਵੈਰੀ ਹੈ, ਇਸ ਕਰਕੇ ਜੇਕਰ ਗੁਰੂ ਨੂੰ ਮਾਰ ਲਿਆ ਗਿਆ ਜਾਂ ਗੁਰੂ ਨੂੰ ਕੈਦ ਕਰ ਲਿਆ ਗਿਆ, ਹਰ ਇੱਕ ਪ੍ਰਕਾਰ ਦੇ ਤੁਹਾਡੇ ਕਾਰਜ ਸੁਧਰ ਜਾਣਗੇ। ਅਬਦੁਲ ਖਾਨ ਕਾਨ ਸਭ ਸੁਣ ਕੇ ਹਾਣ ਲਾਭ ਨੀਕੇ ਮਨ ਗੁਣ ਕੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਰਮਚੰਦ ਨੇ ਜੋ ਜੋ ਗੱਲਾਂ ਆਖੀਆਂ ਉਹਨਾਂ ਸਾਰੀਆਂ ਗੱਲਾਂ ਨੂੰ ਸੁਣਿਆ ਜਲੰਧਰ ਦੇ ਸੂਬੇ ਅਬਦੁਲ ਖਾਨ ਨੇ ਮਨ ਦੇ ਵਿਚ ਚੰਗੇ ਤਰੀਕੇ ਦੇ ਨਾਲ ਹਾਨੀ ਦੀ ਤੇ ਲਾਭ ਦੀ ਵਿਚਾਰ ਕੀਤੀ। ਨਿਸ਼ਚੈ ਕੀਨ ਗੁਰੂ ਕੋ ਗਹੋ ਹਜ਼ਰਤ ਕੀ ਪ੍ਰਸੰਨਤਾ ਲਹੋ। ਸੋਚ ਵਿਚਾਰ ਕਰਨ ਤੋਂ ਬਾਅਦ ਅਬਦੁਲ ਖਾਨ ਇਸ ਨਤੀਜੇ ਦੇ ਉੱਤੇ ਪਹੁੰਚਾ ਕਿ ਵਾਕਿਆ ਹੀ ਗੁਰੂ ਨੂੰ ਫੜ ਲੈਣਾ ਚਾਹੀਦਾ ਹੈ, ਜੇਕਰ ਗੁਰੂ ਨੂੰ ਫੜਾਂਗਾ ਤੇ ਬਾਦਸ਼ਾਹ ਦੀ ਮੇਰੇ ਉੱਤੇ ਖੁਸ਼ੀ ਹੋਵੇਗੀ, ਪ੍ਰਸੰਨਤਾ ਹੋਵੇਗੀ।
ਅਰ ਮਮ ਸਖਾ ਕਾਜੇਹ ਆਯੋ ਕਰੋ ਭਲੇ ਚਲ ਕੈ ਮਨ ਪਾਯੋ।
ਦੂਸਰੀ ਮਨ ਦੇ ਵਿਚ ਵਿਚਾਰ ਉਸ ਸੂਬੇ ਨੇ ਕੀਤੀ ਹੈ ਕਿ ਰਤਨ ਚੰਦ ਮੇਰਾ ਗੂੜਾ ਮਿੱਤਰ ਹੈ, ਇਹਨੇ ਪਹਿਲੀ ਵਾਰੀ ਅੱਜ ਮੇਰੇ ਕੋਲੋਂ ਕੁਝ ਮੰਗਿਆ ਹੈ, ਇਸ ਕਰਕੇ ਇਹਨੂੰ ਨਾ ਨਹੀਂ ਕਰਨੀ ਚਾਹੀਦੀ, ਇਸ ਕਰਕੇ ਚਾਹੀਦਾ ਕਿ ਮੈਂ ਆਪਣੇ ਮਿੱਤਰ ਦੇ ਕਾਰਜ ਨੂੰ ਜ਼ਰੂਰ ਸਵਾਰ ਦਿਆਂ।
ਲੇ ਕਰ ਬਾਜ ਮਿਲੋ ਅਬ ਸ਼ਾਹੂ ਪਾਵੋ ਬੜ ਮਨ ਸਭ ਤਿਸ ਪਾਹੂ।
ਵਿਚਾਰਦਾ ਹੈ ਅਬਦੁਲ ਖਾਨ, ਇੱਕ ਤੇ ਆਪਣੇ ਮਿੱਤਰ ਦਾ ਕਾਰਜ ਸਵਾਰਾਂਗਾ ਤੇ ਦੂਸਰਾ ਜੇਕਰ ਬਾਜ ਗੁਰੂ ਤੋਂ ਖੋ ਕੇ ਬਾਦਸ਼ਾਹ ਨੂੰ ਵਾਪਸ ਦੇ ਦੇਵਾਂਗਾ ਤੇ ਫਿਰ ਮੇਰਾ ਵੱਡਾ ਜਿਹੜਾ ਮਰਤਬਾ ਹੈ ਨਾ, ਉਹ ਬਾਦਸ਼ਾਹ ਖੁਸ਼ੀ ਦੇ ਨਾਲ ਆਪੇ ਕਰ ਦੇਗਾ। औचक फते मोहे को पाई, क्यों न ले मैं अल्प लड़ाई। अचानक ही जड़ी जित है वो मेरे कदमा नु चुमन दे वास्ते आ गई है, इस करके मैं थोड़ी लड़ाई करके जित सकदा हां, ते मैं इस मौके नु क्यों खजावांगा।
निज समीप के बूजन करे, सबन कहो अब क्या गुर लरे।
अपने मन दे विच ते अब्दुल खान ने ए पक्का निश्चा बना लिया के गुरु दे नाल लड़ांगा, बाज खोवांगा ते मेरा मर्तबा बादशाह वड्डा कर देगा। पर फिर भी अपने नाल दे साथियां दी अब्दुल खान ने सलाह पुछी है। कवि जी लिखदे ने सबन कहो, सारिया ने इस तरह आख्या, अब क्या गुरु लड़े, हुण तेरे अगे गुरु ने की लड़ना।
होते सिख बपरे तुज संग, हते गए सो कीनस जंग।
अब्दुल खान दे जिहड़े साथी ने ओ कहिंदे ने कि थोड़े बहुते जिहड़े विचारे सिंह हैण सन इस गुरु दे कोल, ओ ते पहले जंग दे विच ही मारे जा चुके ने।
दई खुदाए तोहे बड़े आई, आबे औचक बेदयान बनाई।
कहिंदे ने कि खुदा ने अचानक ही तेनू वड्याई देण दी सोच सोची, इसे करके अचानक ही खुदा ने ऐसी बणत बना दिती।
दुश्मन हजरत को अत है, कर संघारन कै तिस गह।
कहिंदे ने कि बादशाह दा वड्डा वैरी है, जेकर कैद कर लवेगा या गुरु नू मार देगा ते बादशाह नाराज नहीं होवेगा, सगों तेरे ते प्रसन्न होवेगा।
क्यों न प्रसन्न शाह तब होए, तुझको है सुखेन अब सोए।
कहिंदे ने कि ऐसी कोई वजह हो नहीं सकदी कि गुरु नू मारन दे नाल तेरे ते बादशाह प्रसन्न ना होवे, तेरे ते वड्डा खुश होवेगा, ते तेरे वास्ते गुरु नू फड़ना या मारना बड़ा सौखा है।
क्या बूझो चढ़ी है अब तूरन, ले हो विजय होए काज संपूर्ण।
अब्दुल खान सूबे नू सारे नाल दे साथी कहिंदे ने, कहिंदे ने क्या बूझो, की पुछदा है, किसे नू पुछण दी लोड़ नहीं है, कोई सलाह करन दी लोड़ नहीं है, छेती दे नाल चढ़ाई कर दियो ते अपने जित नू कब्जे दे विच करके इस कार्ज नू पूरा कर दे।
सुन मसलत को निज साथीन, हर क्यों गर्भत आ गया दीन।
ग्रंथाकार भाई संतोख सिंह जी लिखदे ने, सुन के सारिया दी सलाह नू फिर मानो के उस अब्दुल खान सूबे जलंधर दे ने फौज नू हंकार दे नाल चढ़ाई करन दा आदेश दिता। किस तरीके दे नाल करमचंद दे रतन चंद सूबे दे कोल जाके फरियाद करदे ने, किस तरह अब्दुल खान सूबा चढ़ाई करन दा हुक्म दिंदा है फौजां नू, इस तरीके दे नाल कवि करतार सिंह जी क्लास वाले ने अपनी सरल कविता दे विच इस नू बयान कीता है।
गुरु हर गोबिंद ने गजब टाया, सानू वसदिया दिता उजाड़ सूबे, आप अमृत सर नू छाड़े आया, पा बादशाह नाल विगाड़ सूबे। ओथों शाही फौजां तक कड दिता, नठा फिरदा खाए के हार सूबे, तेरे सिर उते हुण आन बैठा, लुट पुट करदा मार ताड़ सूबे। साडा पिंड बदो बदी खोल आसू, उथे रहा है किला उसार सूबे, जेकर जम गए इथे पैरे दे, तेनू करेगा सख्त लाचार सूबे। हीला रल के करिए इथों कढ़ने दा, तेरी सिफत होए शाही दरबार सूबे, असी घेर के गुरु नू कैद करिए, जे तू बने साडा मददगार सूबे। सने बाज दे फड़ पुचा दिल्ली,
ਯਾ ਵਿੱਚ ਮੈਦਾਨ ਦੇ ਮਾਰ ਸੂਬੇ ਮਨ ਸਬਦਾਰ ਏਦੋਂ ਵੱਡਾ ਹੋਏ ਜਾਵੇ ਗਿਣਿਆ ਜਾਏ ਸ਼ਾਹੀ ਵਫਾਦਾਰ ਸੂਬੇ ਪਾਸ ਗੁਰੂ ਦੇ ਫੌਜ ਨਾ ਸਿਲਾ ਖਾਨਾ ਜਮਾ ਹੋਏ ਨੇ ਜੱਟ ਗਵਾਰ ਸੂਬੇ ਲਾਇਆ ਰੱਬ ਸੱਚੇ ਹੈ ਸਬੱਬ ਚੰਗਾ ਇੱਕ ਹੱਲੇ ਦੀ ਹੈ ਸਾਰੀ ਕਾਰ ਸੂਬੇ ਧੋਖੇ ਵਿੱਚ ਖਤਰੇ ਟਿਆ ਆਏ ਗਿਆ ਧੋਖੇ ਵਿੱਚ ਖਤਰੇ ਟਿਆ ਆਏ ਗਿਆ ਕੀਤੀ ਮੂਲੋ ਨਾ ਕੁਝ ਵਿਚਾਰ ਸੂਬੇ ਮਨਸਬ ਲੈਣ ਦੇ ਲਈ ਕਰਤਾਰ ਸਿੰਘਾ ਕੀਤੀ ਫੌਜ ਤਿਆਰ ਜਰਾਰ ਸੂਬੇ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਕਰਮ ਚੰਦ ਤੇ ਰਤਨ ਚੰਦ ਜਿਹੜੇ ਖਤਰੇਟੇ ਸਨ ਉਹਨਾਂ ਦੀ ਚਾਲ ਦੇ ਵਿੱਚ ਜਲੰਧਰ ਦਾ ਸੂਬਾ ਫਸ ਗਿਆ ਤੇ ਫਿਰ ਆਪਣੇ ਮਨਸਬ ਨੂੰ ਵੱਡਾ ਕਰਾਉਣ ਦੇ ਵਾਸਤੇ ਇਸ ਤਰ੍ਹਾਂ ਦੀ ਚਿੱਤ ਦੇ ਵਿੱਚ ਚਾਹ ਰੱਖੀ ਹੈ ਤੇ ਫਿਰ ਉਸੇ ਵੇਲੇ ਆਪਣੀਆਂ ਫੌਜਾਂ ਨੂੰ ਤਿਆਰ ਕਰਨ ਦਾ ਜਲੰਧਰ ਦੇ ਸੂਬੇ ਨੇ ਹੁਕਮ ਦਿੱਤਾ ਚੜਨ ਹੇਤ ਦੁੰਦਬ ਬਜਵਾਯੋ ਗੁਲਕਾਂ ਬਹੁ ਬਰੂਦ ਬਰਤਾਯੋ ਚੜਾਈ ਦਾ ਫੌਜਾਂ ਨੂੰ ਹੁਕਮ ਦਿੱਤਾ ਹੈ ਵੱਡਿਆਂ ਨਗਾਰਿਆਂ ਨੂੰ ਖੜਕਾਇਆ ਗਿਆ ਬਹੁਤੀਆਂ ਸਾਰੀਆਂ ਗੋਲੀਆਂ ਤੇ ਬਰੂਦ ਫੌਜ ਦੇ ਕਰਮਚਾਰੀਆਂ ਦੇ ਵਿੱਚ ਵੰਡਿਆ ਗਿਆ ਜੋ ਜਿਸ ਚਹੀਅਤ ਸੋ ਸਭ ਦੀ ਜੈ ਸੈਨਾ ਸਰਬ ਤਿਆਰ ਕਰ ਲੀਜੈ ਆਪਣੇ ਵੱਡਿਆਂ ਸੈਨਾਪਤੀਆਂ ਨੂੰ ਅਬਦੁਲ ਖਾਨ ਨੇ ਹੁਕਮ ਦਿੱਤਾ ਹੈ ਕਿ ਜੋ ਜੋ ਵੀ ਕਿਸੇ ਨੂੰ ਚਾਹੀਦਾ ਉਹ ਸਾਰੇ ਦਾ ਸਾਰਾ ਦਿੱਤਾ ਜਾਵੇ ਸਾਰੀ ਸੈਨਾ ਨੂੰ ਤਿਆਰ ਤੁਰੰਤ ਕੀਤਾ ਜਾਵੇ ਇਤੇ ਉਤ ਮਾਨਵ ਸ਼ੀਘ੍ਰ ਪਲਾਏ ਹਿਤ ਤਿਆਰੀ ਦੁੰਦਬ ਬਜਵਾਏ ਕਵੀ ਜੀ ਲਿਖਦੇ ਨੇ ਕਿ ਹੁਕਮ ਨੂੰ ਸੁਣ ਕੇ ਜਿਹੜੇ ਸੂਬੇ ਦੇ ਕਰਮਚਾਰੀ ਸਨ ਉਹ ਇਧਰ ਉਧਰ ਕਾਲੀ ਦੇ ਨਾਲ ਦੌੜੇ ਨੇ ਛੇਤੀ ਛੇਤੀ ਤਿਆਰੀ ਕਰਨ ਲੱਗੇ ਚੜਾਈ ਕਰਨ ਦੀ ਸੈਨਾ ਪਤ ਸਭ ਨਿਕਟ ਹਕਾਰੇ ਸਨ ਮਾਨਤ ਮ੍ਰਿਦ ਬਾਕ ਉਚਾਰੇ ਅਬਦੁਲ ਖਾਨ ਸੂਬੇ ਨੇ ਆਪਣੇ ਸਾਰੇ ਦੇ ਸਾਰੇ ਸੈਨਾਪਤੀ ਆਪਣੇ ਕੋਲ ਬੁਲਾਏ ਨੇ ਸਨਮਾਨ ਦੇ ਨਾਲ ਸਾਰਿਆਂ ਨੂੰ ਫਿਰ ਇਸ ਤਰੀਕੇ ਦੇ ਨਾਲ ਕਹਿਣ ਲੱਗਾ ਸ਼ਸਤਰ ਬਸਤਰ ਬਖਸ਼ੇ ਸਮਧਾਏ ਚੜੋ ਸਕਲ ਹੀ ਬਿਲਮ ਭੁਲਾਏ ਕਹਿੰਦਾ ਕਿ ਸ਼ਸਤਰਾਂ ਤੇ ਬਸਤਰਾਂ ਨੂੰ ਸਜਾ ਕੇ ਬੜੀ ਸ਼ੀਘਰਤਾ ਦੇ ਨਾਲ ਦੇਰੀ ਨੂੰ ਭੁਲਾ ਕੇ ਚੜਾਈ ਕਰੋ ਤਰਕਸ਼ ਤੋਮਰ ਧਨਖ ਸੰਭਾਰੇ ਤੁਪਕ ਤਮਾਂਚੇ ਗਜ਼ਬ ਗੁਜ਼ਾਰੇ ਤਰਕਸ਼ ਤੋਮਰ ਧਨਖ ਸੰਭਾਰੇ ਕਹਿਣ ਤੋਂ ਪਾਵੇ ਹੈ ਕਿ ਪੱਥਿਆਂ ਨੂੰ ਬੰਨਿਆ ਬਰਛਿਆਂ ਨੂੰ ਸੰਭਾਲਿਆ ਹੈ ਧਨਸ਼ਾਂ ਨੂੰ ਸੰਭਾਲਿਆ ਹੈ ਕਈਆਂ ਨੇ ਬੰਦੂਕਾਂ ਫੜੀਆਂ ਨੇ ਕਈਆਂ ਨੂੰ ਤਮਾਂਚੇ ਫੜੇ ਹੋਏ ਨੇ ਜਿਹੜੇ ਗਜ਼ਬ ਗੁਜ਼ਾਰਨ ਵਾਲੇ ਨੇ
ਗੋਲਕਾਂ ਗਣ ਬਰੂਦ ਮਨ ਪਾਈ ਲੈ ਲੈ ਸੁਪਟ ਤਿਆਰ ਸਮੂਦਾਈ
ਮਨ ਪਾਉਂਦੀਆਂ ਗੋਲੀਆਂ ਤੇ ਮਨ ਪਾਉਂਦਾ ਬਰੂਦ ਲੈ ਕੇ ਸਾਰੇ ਦੇ ਸਾਰੇ ਸ਼ਸਤਰ ਧਾਰੀ ਯੋਧੇ ਤਿਆਰ ਹੋਏ ਨੇ
ਪਾਂਤ ਪਾਂਤ ਕੇ ਖੜਗ ਬਿਲੰਦੇ ਮੁਸ਼ਟਣ ਲਿਪ ਚਾਮੀ ਕਰ ਬ੍ਰਿੰਦੇ
ਕਈਆਂ ਸੂਰਮਿਆਂ ਨੇ ਭਾਂਤ ਭਾਂਤ ਦੀਆਂ ਅਨੇਕਾਂ ਕਿਸਮ ਦੀਆਂ ਤਲਵਾਰਾਂ ਨੂੰ ਫੜਿਆ ਹੋਇਆ ਜਿਨ੍ਹਾਂ ਤਲਵਾਰਾਂ ਦੀਆਂ ਮੁੱਠਾਂ ਮਾਨੋ ਕੇ ਸੋਨੇ ਦੇ ਨਾਲ ਮੜੀਆਂ ਹੋਈਆਂ
ਬਹੁਤ ਮੋਲ ਕੀ ਸਿਪਰ ਸੰਭਾਰੀ ਪਾਇਓ ਸਨਦ ਬਾਦ ਦਲ ਭਾਰੀ
ਬਹੁਤੇ ਵੱਡੇ ਮੁੱਲ ਵਾਲੀਆਂ ਜਿਹੜੀਆਂ ਢਾਲਾਂ ਨੇ ਉਹਨਾਂ ਨੂੰ ਸਾਰਿਆਂ ਨੇ ਫੜਿਆ ਇਸ ਤਰੀਕੇ ਦੇ ਨਾਲ ਸਾਰੇ ਦਾ ਸਾਰਾ ਦਲ ਤਿਆਰ ਬਰ ਤਿਆਰ ਹੋਇਆ
ਅਬਦੁਲ ਖਾਨ ਅਦਕ ਉਤ ਸਾਹੂ ਪਿਖ ਸੈਨਾ ਔਰ ਜੰਗ ਉਮਾਹੂ
ਉਸ ਵੇਲੇ ਅਬਦੁਲ ਖਾਨ ਦੇ ਮਨ ਦੇ ਵਿੱਚ ਵੱਡਾ ਉਤਸ਼ਾਹ ਪੈਦਾ ਹੋਇਆ ਜਦੋਂ ਉਸਨੇ ਜੰਗ ਦੇ ਉਮਾਹ ਵਾਲੀ ਸੈਨਾ ਨੂੰ ਵੇਖਿਆ
ਦਲ ਜੁੱਤ ਕਿਆ ਗੁਰ ਹਮਰੇ ਆਗੇ
ਗਹ ਕੇ ਮਾਰ ਜੇ ਨਹੀਂ ਭਾਗੇ। ਅਬਦੁਲ ਖਾਨ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਮੇਰੀ ਵੱਡੀ ਸਾਰੀ ਫੌਜ ਦੇ ਸਾਹਮਣੇ ਗੁਰੂ ਕਿਵੇਂ ਅੜੇਗਾ। ਗਹ ਕੇ ਮਾਰ ਜੇ ਨਹੀਂ ਭਾਗੇ, ਜੇਕਰ ਗੁਰੂ ਦੌੜ ਨਾ ਗਿਆ ਤੇ ਜਾਂ ਉਸ ਨੂੰ ਫੜ ਲਾਂਗੇ ਤੇ ਜਾਂ ਮਾਰ ਦਿਆਂਗੇ। ਨਿਕਸਿਓ ਵਹਿਰ ਬੰਬ ਬਜਵਾਈ, ਚੜੀ ਬਾਹਨੀ ਹੋਏ ਸਮੁਦਾਈ। ਨਗਾਰੇ ਦੀ ਚੋਟ ਲਾ ਕੇ ਫਿਰ ਸਾਰੀ ਸੈਨਾ ਦੇ ਸਮੇਤ ਬਾਹਰ ਨਿਕਲਿਆ। ਜਥਾ ਘਟਾ ਪ੍ਰੇਰੀ ਵੱਢ ਪਾਉਣ, ਬਾਦਤ ਬਜਤ ਗੁਰਜਨਾ ਤਾਉਣ। ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਘਟਾ ਪ੍ਰੇਰੀ ਹੋਵੇ ਹਵਾ ਨੇ, ਜਿਸ ਤਰ੍ਹਾਂ ਕਿ ਬੱਦਲਾਂ ਨੂੰ ਹਵਾ ਨੇ ਪ੍ਰੇਰਿਆ ਹੋਵੇ, ਇਸ ਤਰੀਕੇ ਦੇ ਨਾਲ ਗਰਜਦੀ ਹੋਈ ਜਿਹੜੀ ਫੌਜ ਹੈ ਉਹ ਬਾਹਰ ਨਿਕਲੀ। ਚਮਕੈ ਸ਼ਸਤ੍ਰ ਚੰਚਲਾ ਮਾਨੋ, ਗੁਲਕਾਂ ਓਰੇ ਪਰੇ ਮਹਾਨੋ। ਚਮਕਦੀਆਂ ਨੇ ਤਲਵਾਰਾਂ ਬਿਜਲੀ ਦੀ ਲਿਸ਼ਕ ਦੀ ਤਰ੍ਹਾਂ, ਗੁਲਕਾਂ ਓਰੇ ਪਰੇ ਮਹਾਨਾ, ਤੇ ਮਾਨੋ ਕਿ ਇਸ ਬੱਦਲਾਂ ਰੂਪੀ ਫੌਜ ਦੇ ਵਿੱਚੋਂ ਜਿਹੜੀਆਂ ਗੋਲੀਆਂ ਨੇ ਉਹ ਗੜਿਆਂ ਦੀ ਮਾਰ ਦੇ ਵਾਂਗ ਵਰਨਗੀਆਂ। ਸਿੰਘਣ ਕੋ ਦਲ ਪਾ ਕਿਉ ਖੇਤ, ਚਲੇ ਬਰਸਨ ਕੇ ਹੇਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਰੂਪਕ ਬਣਦੇ ਨੇ ਕਿ ਮਾਨੋ ਜਿਹੜੀ ਤੁਰਕਾਂ ਦੀ ਸੈਨਾ ਹੈ ਉਹ ਵੱਡੇ ਬੱਦਲਾਂ ਦੇ ਵਰਗੀ ਹੈ, ਜਿਸ ਸੈਨਾ ਦੇ ਵਿੱਚੋਂ ਗੜਿਆਂ ਰੂਪੀ ਗੋਲੀਆਂ ਵਰਨੀਆਂ ਨੇ, ਤੇ ਦੂਸਰੇ ਪਾਸੇ ਸਿੱਖਾਂ ਦੀ ਜਿਹੜੀ ਫੌਜ ਹੈ ਉਹ ਮਾਨੋ ਕੇ ਪੱਕੀ ਖੇਤੀ ਦੀ ਤਰ੍ਹਾਂ ਹੈ, ਜਿਸ ਨੂੰ ਮਾਨੋ ਕੇ ਫਨਾ ਕਰਨ ਦੇ ਵਾਸਤੇ, ਨਾਸ ਕਰਨ ਦੇ ਵਾਸਤੇ ਇਸ ਤਰ੍ਹਾਂ ਦੀ ਘਟਾ ਚੜੀ ਹੈ ਤੁਰਕਾਂ ਦੀ।
ਗੁਰ ਕੇ ਬਾਣ ਬਿਪਰ ਜੈ ਵਾਯੂ, ਜੋ ਸਨ ਮੁਖ ਚਲ ਦੇਹ ਉਡਾਯੂ।
ਹੁਣ ਦੂਸਰਾ ਪੱਖ ਕਵੀ ਜੀ ਨੇ ਪੇਸ਼ ਕੀਤਾ ਹੈ ਕਿ ਘਟਾ ਤੇ ਭਾਵੇਂ ਚੜ ਕੇ ਆਈ ਹੈ ਵੈਰੀਆਂ ਦੀ, ਪਰ ਦੂਸਰੇ ਪਾਸੇ ਸਤਿਗੁਰਾਂ ਦੇ ਜਿਹੜੇ ਤੀਰ ਨੇ ਉਹ ਮਾਨੋ ਕੇ ਪੁੱਠੀ ਪੈ ਜਾਣ ਵਾਲੀ ਹਵਾ ਹੈ। ਜੇਕਰ ਹਵਾ ਬਹੁਤੀ ਜ਼ਿਆਦਾ ਤੇਜ਼ੀ ਦੇ ਨਾਲ ਪੈ ਜਾਵੇ ਤੇ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ, ਜਿੱਥੇ ਵਰਨਾ ਹੁੰਦਾ ਹੈ ਉੱਥੇ ਵਰਨ ਹਵਾ ਨਹੀਂ ਦਿੰਦੀ। ਕਵੀ ਜੀ ਨੇ ਲਿਖਿਆ ਹੈ ਕਿ ਘਟਾ ਤੇ ਵੈਰੀਆਂ ਦੀ ਚੜ ਕੇ ਆਈ ਹੈ ਕਾਲੇ ਬੱਦਲ ਦੀ ਤਰ੍ਹਾਂ, ਪਰ ਦੂਸਰੇ ਪਾਸੇ ਸਤਿਗੁਰਾਂ ਦੇ ਜਿਹੜੇ ਤੀਰ ਨੇ ਉਹ ਤੇਜ਼ ਹਵਾ ਦੇ ਵਾਂਗ ਨੇ ਜਿਹੜੇ ਕਿ ਇਸ ਦਲ ਨੂੰ ਪੁੱਠੇ ਪੈਣ ਵਾਲੇ ਨੇ।
ਚਲਿਓ ਬੇਗ ਕਰ ਲਸ਼ਕਰ ਪਾਰੋ, ਉਤਸਾਹਤ ਬੋਲਤ ਗੁਰ ਮਾਰੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜੇ ਤੇਜ ਵੇਗ ਦੇ ਨਾਲ ਜਿਹੜਾ ਲਸ਼ਕਰ ਹੈ ਤੁਰਕਾਂ ਦਾ ਉਹ ਚੱਲਿਆ ਹੈ ਬੜੇ ਉਤਸ਼ਾਹ ਦੇ ਨਾਲ, ਸਾਰੇ ਇਸ ਤਰ੍ਹਾਂ ਦੀ ਆਵਾਜ਼ ਕਰਦੇ ਨੇ ਗੁਰੂ ਮਾਰੋ ਗੁਰੂ ਮਾਰੋ, ਮਾਰ ਲੋ ਗੁਰੂ ਨੂੰ ਮਾਰ ਲੋ ਗੁਰੂ ਨੂੰ।
ਪਾਏ ਸਗਣ ਮਨ ਦੇ ਅਵਲੋਕ, ਸਿਆਣੇ ਦਿਲ ਮੈਂ ਧਾਰਤ ਸ਼ੋਕ।
ਪਰ ਕਵੀ ਜੀ ਲਿਖਦੇ ਨੇ ਜਦੋਂ ਹੀ ਫੌਜ ਬਾਹਰ ਨਿਕਲੀ ਹੈ ਤੇ ਬੜੇ ਮਾੜੇ ਸ਼ਗਨ ਹੋਏ ਨੇ, ਅਪਸ਼ਗਨ ਹੋਏ ਨੇ, ਜਿਨ੍ਹਾਂ ਅਪਸ਼ਗਨਾਂ ਨੂੰ ਦੇਖ ਕੇ ਜਿਹੜੇ ਸਿਆਣੇ ਨੇ ਫੌਜ ਦੇ ਵਿੱਚ ਉਹਨਾਂ ਨੇ ਬਹੁਤ ਹੀ ਜ਼ਿਆਦਾ ਸੋਗ ਮੰਨਿਆ।
ਸਮਖ ਬਾਯੂ ਮ੍ਰਿਗ ਮਾਲ ਕੋ ਫੇਰੀ, ਹੈ ਰੋਦਤ ਦ੍ਰਿਗ ਅਸ਼ਰੂ ਗੇਰੀ।
ਪੁੱਠੀ ਹਵਾ ਅੱਗੋਂ ਆਈ ਹੈ, ਇਸ ਤੋਂ ਇਲਾਵਾ ਜਿਹੜੀ ਹਿਰਨਾਂ ਦੀ ਡਾਰ ਹੈ ਉਹ ਪੁੱਠੇ ਪਾਸੇ ਨੂੰ ਨਿਕਲ ਗਈ ਹੈ, ਇਸ ਤੋਂ ਇਲਾਵਾ ਜਿਹੜੇ ਘੋੜੇ ਨੇ ਅਚਾਨਕ ਹੀ ਉਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ, ਅੱਖਾਂ ਦੇ ਵਿੱਚੋਂ ਹੰਝੂ ਡਿੱਗਦੇ ਨੇ।
ਸਿਰ ਪਰ ਬਿਆਸ ਗੀਤ ਪਰ ਮਾਵੈ, ਸ਼ਿਵਾ ਅਸ਼ਿਵਾ ਪੁਕਾਰਤ ਆਵੈ।
ਇਸ ਤੋਂ ਇਲਾਵਾ ਜਿਹੜੀ ਫੌਜ ਜਾ ਰਹੀ ਹੈ ਉਹਦੇ ਸਿਰ ਦੇ ਉੱਤੇ ਬਹੁਤੇ ਸਾਰੇ ਕਾਵਾਂ ਨੇ ਬੋਲਣਾ ਸ਼ੁਰੂ ਕੀਤਾ ਹੈ, ਇਸ ਤੋਂ ਇਲਾਵਾ ਬੜੀਆਂ ਗਿਰਜਾਂ ਪਾਉਂਦੀਆਂ ਨੇ ਫੌਜ ਦੇ ਸਿਰਾਂ ਦੇ ਉੱਤੇ, ਸ਼ਿਵਾ ਅਸ਼ਿਵਾ ਪੁਕਾਰਤ ਆਵੈ। ਇਸ ਤੋਂ ਇਲਾਵਾ ਗਿੱਦੜ ਤੇ ਗਿੱਦੜੀਆਂ ਜਿਹੜੀਆਂ ਕਿ ਅਮੰਗਲ ਦਾ ਰੂਪ ਨੇ ਉਹ ਬੋਲੀਆਂ ਨੇ।
ਗਿਰੈ ਅਚਾਨਕ ਚਾਲਤ ਕੋਰੇ, ਮਨ ਸੂਰਨ ਕੇ ਮਲਨ ਯਾ ਥੋਰੇ।
ਅਚਾਨਕ ਹੀ ਚਲਦਿਆਂ ਚਲਦਿਆਂ ਕਈ ਘੋੜੇ ਡਿੱਗ ਪੈਂਦੇ ਨੇ। ਸੂਰਮਿਆਂ ਦੇ ਮਨ ਦੇ ਵਿੱਚ ਮਲੀਨ ਜਿਹਾ ਉਤਸ਼ਾਹ ਹੈ, ਕੋਈ ਬਹੁਤਾ ਉਤਸ਼ਾਹ ਨਹੀਂ ਰਿਹਾ। ਮਿਲਿਓ ਕਾਠ ਕੋ ਪਾਰ ਅਗਾਰੀ, ਖਰ ਬੋਲਿਓ ਮ੍ਰਿਤ ਸੂਚਤ ਪਾਰੀ। ਇਸ ਤੋਂ ਇਲਾਵਾ ਅੱਗੇ ਬਹੁਤ ਸਾਰੇ ਐਸੇ ਲੱਕੜਹਾਰੇ ਮਿਲੇ ਨੇ ਜਿਨ੍ਹਾਂ ਨੇ ਬਾਲਣ ਸੁੱਕੇ ਦੀਆਂ ਪੰਡਾਂ ਨੂੰ ਚੁੱਕਿਆ ਹੋਇਆ। ਇਹਨੂੰ ਵੀ ਬਹੁਤ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਕਾਰਜ ਦੇ ਵਾਸਤੇ ਜਾ ਰਿਹਾ ਹੋਵੇ ਅੱਗੋਂ ਕੋਈ ਬਾਲਣ ਲੈ ਕੇ ਮਿਲ ਪਵੇ, ਮ੍ਰਿਤਯੂ ਦਾ ਸੂਚਕ ਹੈ। ਕਹਿੰਦੇ ਨੇ ਕਿ ਬਹੁਤੇ ਸਾਰੇ ਐਸੇ ਲੱਕੜਹਾਰੇ ਮਿਲੇ ਨੇ ਜਿਨ੍ਹਾਂ ਨੇ ਸੁੱਕੀਆਂ ਲੱਕੜਾਂ ਦੀਆਂ ਪੰਡਾਂ ਬੰਨ ਕੇ ਆਪਣੇ ਸਿਰਾਂ ਦੇ ਉੱਤੇ ਚੁੱਕੀਆਂ ਹੋਈਆਂ ਨੇ। ਇਸ ਤੋਂ ਇਲਾਵਾ ਖਰ ਬੋਲਿਓ, ਖੋਤਾ ਬੋਲਿਆ ਹੈ, ਮ੍ਰਿਤ ਸੂਚਿਤ ਭਾਰੀ। ਕਵੀ ਜੀ ਲਿਖਦੇ ਨੇ ਕਿ ਗਧਾ ਬੋਲਿਆ ਹੈ ਜੋ ਭਾਰੀ ਮੌਤ ਦਾ ਸੂਚਕ ਹੈ। ਦੁੰਦ ਅਪਨਾਦ ਤੇ ਅਲਪ ਮਲੀਨਾ, ਜਾਤ ਲੀਏ ਮੇਰ ਤੱਕ ਸਭ ਚੀਨਾ। ਇਸ ਤੋਂ ਇਲਾਵਾ ਨਗਾਰਾ ਜਿਹੜਾ ਖੜਕਾਇਆ ਹੈ ਬੜੀ ਜ਼ੋਰ ਦੇ ਨਾਲ ਖੜਕਾਇਆ, ਪਰ ਆਵਾਜ਼ ਓਨੀ ਜ਼ੋਰ ਦੀ ਨਹੀਂ ਨਿਕਲੀ, ਮਲੀਨ ਜੀ ਆਵਾਜ਼ ਨਿਕਲੀ ਹੈ। ਜਾਤ ਲੀਏ ਮਿਰਤਕ ਸਭ ਚੀਨਾ। ਇਸ ਤੋਂ ਇਲਾਵਾ ਕਿਸੇ ਮੁਰਦੇ ਨੂੰ ਸਾੜਨ ਦੇ ਵਾਸਤੇ ਲਿਜਾ ਰਹੇ ਸਨ, ਰਸਤੇ ਦੇ ਵਿੱਚ ਉਹ ਵੀ ਮਿਲੇ। ਰਤਨ ਚਾਂਦ ਟਿਗ ਅਬਦੁਲ ਖਾਨ, ਕਰਮ ਚੰਦ ਚੰਦੂ ਸੁਤ ਜਾਣ। ਰਤਨ ਚੰਦ ਹੈ, ਕਰਮ ਚੰਦ ਹੈ, ਜਿਨ੍ਹਾਂ ਦੇ ਨਾਲ ਜਲੰਧਰ ਦਾ ਸੂਬਾ ਅਬਦੁਲ ਖਾਨ। ਬੂਜਤ ਕਿਤਕ ਕੋਟ ਕਰ ਲੀਨ, ਸੰਗ ਕਿਤਕ ਦਲ ਦੇਖਣ ਕੀਨ। ਅਬਦੁਲ ਖਾਨ ਸੂਬਾ ਜਲੰਧਰ ਦਾ ਉਹਨਾਂ ਦੋਵਾਂ ਤੋਂ ਪੁੱਛਦਾ ਹੈ ਕਿ ਗੁਰੂ ਨੇ ਕਿੰਨੇ ਕੁ ਕਿਲੇ ਦਾ ਨਿਰਮਾਣ ਕਰ ਲਿਆ, ਭਾਵ ਕਿ ਕਿਲਾ ਕਿੰਨਾ ਕੁ ਤਿਆਰ ਕਰ ਲਿਆ, ਔਰ ਉਹਦੇ ਨਾਲ ਫੌਜ ਕਿੰਨੀ ਕੁ ਤੁਸੀਂ ਦੇਖੀ। ਕਹਿਣ ਲੱਗਿਓ ਕਿਆ ਤੁਮਰੇ ਆਗੇ, ਮੈਂ ਜਾਨੀ ਮਨ ਪਿਖ ਗੁਰ ਭਾਗੇ। ਤੇ ਕਰਮਚੰਦ ਚੰਦੂ ਦਾ ਪੁੱਤਰ ਜਵਾਬ ਦਿੰਦਾ ਹੈ ਸੂਬੇ ਨੂੰ, ਕਹਿੰਦਾ ਕਹਾਂ ਤੁਮਾਰੇ ਆਗੇ, ਫੌਜ ਭਾਵੇਂ ਕਿੰਨੇ ਵੀ ਹੋਵੇ ਪਰ ਤੁਹਾਡੀ ਫੌਜ ਦੇ ਸਾਹਮਣੇ ਉਹ ਕੁਝ ਵੀ ਨਹੀਂ ਹੈ। ਮੈਂ ਜਾਨੀ ਮਨ ਪਿਖ ਗੁਰ ਭਾਗੇ, ਮੇਰੇ ਤੇ ਦਿਲ ਦੇ ਵਿੱਚ ਇਸ ਤਰ੍ਹਾਂ ਆਉਂਦੀ ਹੈ ਕਿ ਫੌਜ ਨੂੰ ਵੇਖ ਕੇ ਹੀ ਗੁਰੂ ਦੌੜ ਜਾਏਗਾ।
ਆਟੇ ਬਿਖੈ ਲੋਣ ਅਨੁਮਾਨ, ਮਿਹਰ ਖੁਦਾਏ ਆਪ ਪਰ ਜਾਨਾ।
ਕਹਿੰਦਾ ਕਿ ਆਟੇ ਦੇ ਵਿੱਚ ਲੂਣ ਦੀ ਬਰਾਬਰੀ ਹੈ। ਆਮ ਕਰਕੇ ਕਹਾਵਤ ਵਰਤੀ ਜਾਂਦੀ ਹੈ ਕਿ ਜਦੋਂ ਥੋੜੀ ਚੀਜ਼ ਹੋਵੇ, ਕਹਿਣ ਤੋਂ ਭਾਵ ਹੈ ਕਿ ਤੁਹਾਡੀ ਜਿਹੜੀ ਫੌਜ ਹੈ ਉਹ ਤੇ ਆਟੇ ਵਰਗੀ ਹੈ ਤੇ ਗੁਰੂ ਦੀ ਫੌਜ ਤੇ ਲੂਣ ਵਰਗੀ ਹੈ। ਇਸ ਕਰਕੇ ਕਹਿੰਦਾ ਮਿਹਰ ਖੁਦਾਏ ਆਪ ਪਰ ਜਾਨਾ, ਖੁਦਾ ਦੀ ਤੁਹਾਡੇ ਤੇ ਵੱਡੀ ਮਿਹਰ ਹੈ ਕਿ ਤੁਹਾਡੀ ਫੌਜ ਬਹੁਤ ਵੱਡੀ ਹੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਪ੍ਰਮਾਣ ਦਿੱਤਾ ਹੈ, ਆਟੇ ਬਿਖੇ ਲੂਣ ਅਨੁਮਾਨਾ, ਆਟੇ ਦੇ ਵਿੱਚ ਲੂਣ ਦੀ ਬਰਾਬਰੀ। ਪਰ ਇਹਦੇ ਦੋ ਅਰਥ ਲੱਗ ਸਕਦੇ ਨੇ। ਪਹਿਲਾਂ ਤੇ ਅਰਥ ਇਹਦਾ ਇਹ ਹੋ ਗਿਆ ਕਿ ਤੁਹਾਡੀ ਫੌਜ ਜ਼ਿਆਦੀ ਹੈ, ਉਹ ਲੂਣ ਵਰਗਾ ਥੋੜਾ ਹੈ। ਤੇ ਜੇਕਰ ਦੂਸਰਾ ਇਹਦਾ ਅਰਥ ਪੱਖ ਲਾਇਆ ਜਾਵੇ, ਉਹ ਪੱਖ ਇਹ ਬਣਦਾ ਹੈ ਕਿ ਆਟਾ ਭਾਵੇਂ ਬਹੁਤਾ ਹੋਵੇ, ਲੂਣ ਥੋੜਾ ਵੀ ਕਿਉਂ ਨਾ ਹੋਵੇ, ਉਹ ਆਟੇ ਦਾ ਕੰਮ ਸਵਾਰ ਦਿੰਦਾ ਹੈ। ਆਟੇ ਜ਼ਿਆਦੇ ਦੇ ਵਿੱਚ ਜੇਕਰ ਥੋੜਾ ਲੂਣ ਪਾ ਦਈਏ ਤੇ ਕੰਮ ਬਰਾਬਰੀ ਦਾ ਹੋ ਜਾਂਦਾ ਹੈ। ਇਸ ਕਰਕੇ ਜੇ ਦੂਸਰਾ ਪੱਖ ਲਾਇਆ ਜਾਵੇ ਤੇ ਇਹ ਵੀ ਹੈ ਕਿ ਗੁਰੂ ਭਾਵੇਂ ਲੂਣ ਵਰਗਾ ਹੈ ਪਰ ਵੱਡੇ ਸਾਰੇ ਆਟੇ ਜਿੰਨੀ ਸਮਰੱਥਾ ਰੱਖਦਾ ਹੈ ਉਹਨੂੰ ਲੂਣ ਵਾਲਾ ਬਣਾਉਣ ਦੇ ਵਿੱਚ।
ਚੱਲਿਓ ਬੇਗ ਤੇ ਲਸ਼ਕਰ ਪਾਰਾ, ਜਿਉਂ ਸਲਤਾਪਤ ਤਜਿਓ ਕਿਨਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਵੇਗ ਦੇ ਨਾਲ ਜਿਹੜਾ ਲਸ਼ਕਰ ਭਾਰਾ ਹੈ ਤੁਰਕਾਂ ਦੀ ਫੌਜ ਦਾ, ਉਹ ਜਾ ਰਿਹਾ ਹੈ ਜਿਵੇਂ ਸਮੁੰਦਰ ਆਪਣੇ ਕਿਨਾਰੇ ਨੂੰ ਛੱਡ ਕੇ ਜਾ ਰਿਹਾ ਹੋਵੇ।
ਉਛਰਿਓ ਬੜ ਤੁਰੰਗ ਜੁੱਤ ਜਾਵੇ, ਇਸ ਪ੍ਰਕਾਰ ਸੋ ਨਜ਼ਰੀ ਆਵੇ।
ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਕਿ ਜਿਵੇਂ ਵੱਡਾ ਸਮੁੰਦਰ ਆਪਣੀਆਂ ਵੱਡੀਆਂ ਤੁਰੰਗਾਂ ਦੇ ਨਾਲ ਬਾਹਰ ਜਾ ਰਿਹਾ ਹੋਵੇ।
ਜਰਾ ਸਾਂਦ ਜਨ ਮੀਤ ਬੁਲਾਇਓ, ਕਾਲ ਜਮਨ ਦਲ ਬੜ ਜੁੱਤ ਤਾਇਓ।
ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪੁਰਾਣਾ ਪ੍ਰਮਾਣ ਦਿੰਦੇ ਨੇ।
ਜਰਾ ਸੰਦ ਜਨ ਮੀਤ ਬੁਲਾਇਓ,
ਭਾਵ ਕੇ ਜਰਾ ਸਿੰਧ ਨੇ ਮਾਨੋ ਆਪਣੇ ਮਿੱਤਰ ਕਾਲ ਯਮਨ ਨੂੰ ਜਿਵੇਂ ਬੁਲਾਇਆ ਹੋਵੇ।
ਹਰ ਗੋਬਿੰਦ ਪਰ ਲਰਨ ਸਿਧਾਵਾ, ਹਰ ਗੋਬਿੰਦ ਪਰ ਤਿਮ ਇਹ ਆਵਾ।
ਕਵੀ ਜੀ ਲਿਖਦੇ ਨੇ ਕਿ ਅਬਦੁਲ ਖਾਨ ਸੋਭਾ ਇਸ ਤਰ੍ਹਾਂ ਅੱਗੇ ਵੱਧ ਰਿਹਾ ਹੋਵੇ ਜਿਵੇਂ ਕਿ ਜਰਾਸੰਧ ਨੇ ਆਪਣੇ ਮਿੱਤਰ ਕਾਲ ਯਮਨ ਨੂੰ ਸੱਦਿਆ ਤੇ ਕ੍ਰਿਸ਼ਨ ਜੀ ਉੱਤੇ ਚੜਾਈ ਕਰਕੇ ਜਾ ਰਿਹਾ। ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਉੱਤੇ ਇਸ ਅਬਦੁਲ ਖਾਨ ਸੂਬੇ ਨੇ ਚੜਾਈ ਕੀਤੀ।
ਚਲੇ ਵੀਰ ਦਸ ਪੰਜ ਹਜ਼ਾਰ ਪੁਸ਼ਟ ਤੁਰੰਗਣ ਪਰ ਅਸਵਾਰ।
ਚੱਲੇ ਨੇ ਵੀਰ ਦਸ ਪੰਜ ਹਜ਼ਾਰ, ਦਸ ਤੇ ਪੰਜ ਹਜ਼ਾਰ ਭਾਵ ਕੇ ਪੰਦਰਾਂ ਹਜ਼ਾਰ ਜਿਹੜੀ ਸੈਨਾ ਹੈ ਨਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਚੜ ਕੇ ਗਈ।
ਮਦਰਾ ਪਾਣ ਮਲੇਸ਼ ਕਰਨ ਤੇ ਕਹਿ ਕਹਿ ਅਬਦੁਲ ਖਾਨ ਸੁਨਣ ਤੇ।
ਸਾਰਿਆਂ ਸਿਪਾਹੀਆਂ ਨੇ ਮਦਰਾ ਪਾਣ ਕੀਤੀ ਹੋਈ ਹੈ, ਸ਼ਰਾਬ ਪੀਤੀ ਹੋਈ ਹੈ ਤੇ ਮਲੇਸ਼ ਆਪਣੇ ਜਰਨੈਲ ਅਬਦੁਲ ਖਾਨ ਸੂਬੇ ਨੂੰ ਇੰਜ ਕਹਿੰਦੇ ਨੇ, ਕਹਿੰਦੇ ਨੇ ਕਹਾਂ ਗੁਰੂ ਅਬ ਦੇਹ ਬਤਾਏ ਗਹਿ ਤੁਰਤ ਕਿਆ ਜੰਗ ਮਚਾਏ। ਸ਼ਰਾਬੀ ਹੋਏ ਹੋਏ ਸੈਨਿਕ ਅਬਦੁਲ ਖਾਨ ਨੂੰ ਕਹਿੰਦੇ ਨੇ ਕਿ ਦੱਸੋ ਗੁਰੂ ਕਿੱਥੇ ਹੈ, ਅਸੀਂ ਹੁਣੇ ਹੀ ਉਸ ਨੂੰ ਫੜ ਦਈਏ ਜਾਂ ਮਾਰ ਦਈਏ।
ਕੋ ਅਬ ਅਟਕੈ ਲਰੈ ਅਗਾਰੀ ਛਿਨ ਮੈਂ ਸ਼ਤਰਨ ਦੇਹ ਸੰਘਾਰੀ।
ਕਹਿੰਦੇ ਨੇ ਕੌਣ ਸਾਡੇ ਸਾਹਮਣੇ ਅੜੇਗਾ, ਕੌਣ ਲੜੇਗਾ, ਇੱਕ ਖਿਣ ਦੇ ਵਿੱਚ ਵੈਰੀਆਂ ਦਾ ਅਸੀਂ ਸੰਘਾਰ ਕਰ ਦਿਆਂਗੇ।
ਹਮਰੀ ਸੈਨਾ ਬੜ ਸਾਵਧਾਨ ਕੌਣ ਯਾਰੇ ਆ ਗਏ ਨ ਜਾਨ।
ਕਹਿੰਦੇ ਨੇ ਸਾਡੀ ਸੈਨਾ ਬੜੀ ਸਾਵਧਾਨ ਬੜੀ ਵੱਡੀ ਹੈ, ਇਸ ਸੈਨਾ ਦੇ ਅੱਗੇ ਕੋਈ ਵੀ ਅੜ ਨਹੀਂ ਸਕਦਾ।
ਜਥਾ ਸਾਗਰ ਕੇ ਸੁਤ ਹੰਕਾਰੇ ਗਿਨ ਨ ਕਾਹੂ ਅਵਨ ਮਜਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਸਾਗਰ ਦੇ ਪੁੱਤਰ ਹੰਕਾਰੇ ਗਏ ਸਨ, ਇਹ ਵੀ ਇੱਕ ਪੁਰਾਣੀ ਘਟਨਾ ਹੈ। ਇੱਕ ਰਾਜੇ ਦਾ ਨਾਮ ਸਾਗਰ ਸੀ ਜਿਸ ਦੇ 60 ਹਜ਼ਾਰ ਪੁੱਤਰ ਸਨ ਜੋ ਹੰਕਾਰ ਦੇ ਵਿੱਚ ਕਪਲ ਮੁਨੀ ਦਾ ਅਪਮਾਨ ਕਰਨ ਦੇ ਵਾਸਤੇ ਗਏ ਸਨ। ਉਸ ਦੇ ਦਿੱਤੇ ਹੋਏ ਸ਼ਰਾਬ ਦੇ ਨਾਲ ਇਹ ਸਾਰੇ ਦੇ ਸਾਰੇ ਭਸਮ ਹੋ ਗਏ ਸਨ। ਇੱਕ ਪੁਰਾਣੀ ਘਟਨਾ ਹੈ, ਪੁਰਾਣੀਆਂ ਘਟਨਾਵਾਂ ਦਾ ਕਵੀ ਜੀ ਨੇ ਪ੍ਰਮਾਣ ਦਿੱਤਾ ਹੈ। ਕਵੀ ਜੀ ਲਿਖਦੇ ਨੇ ਜਥਾ ਸਗਰ ਕੇ ਸੁੱਤ ਹੰਕਾਰੇ ਜਿਸ ਤਰ੍ਹਾਂ ਕੇ ਸਗਰ ਰਾਜੇ ਦੇ ਪੁੱਤਰ ਹੰਕਾਰੇ ਗਏ ਸਨ ਗਿਣੇ ਨਾ ਕਾਹੂ ਅਵਣੀ ਮਜਾਰੇ। ਧਰਤੀ ਦੇ ਉੱਤੇ ਆਪਣੀ ਸਮਾਨਤਾ ਦਾ ਉਹ ਕਿਸੇ ਨੂੰ ਨਹੀਂ ਸਨ ਸਮਝਦੇ।
ਪਲ ਕੇ ਉਗਾਰਨ ਤੇ ਜਰ ਗਏ ਤਥਾ ਮੂੜ ਚਾਹਤ ਰਿਸ ਪਏ।
ਪਰ ਕਵੀ ਜੀ ਲਿਖਦੇ ਨੇ ਕਿ ਕਲਪ ਮੁਨੀ ਦੀ ਦ੍ਰਿਸ਼ਟੀ ਦੇ ਨਾਲ ਉਹਦੀਆਂ ਅੱਖਾਂ ਖੋਲਣ ਦੇ ਨਾਲ ਇਹ ਸਾਰੇ ਦੇ ਸਾਰੇ ਭਸਮ ਹੋ ਗਏ ਸਨ, ਸਵਾਹ ਦੀ ਢੇਰੀ ਬਣ ਗਏ ਸਨ। ਤਥਾ ਮੂੜ ਚਾਹਤ ਰਿਸ ਪਏ, ਇਸੇ ਤਰੀਕੇ ਦੇ ਨਾਲ ਮਾਨੋ ਕਿ ਇਹ ਜਿਹੜੇ ਤੁਰਕ ਨੇ ਨਾ ਇਹ ਚਾਹ ਕਰਦੇ ਨੇ ਪਰ ਇਹ ਭਸਮ ਹੋਣ ਦੇ ਵਾਸਤੇ ਜਾ ਰਹੇ ਨੇ।
ਕਰ ਤੇ ਮਾਰ ਬਕਾਰਾ ਚਾਲੇ ਪੀ ਸ਼ਰਾਬ ਕੇ ਤਕ ਮਤ ਵਾਲੇ।
ਇਸ ਤਰ੍ਹਾਂ ਉੱਚੀ ਆਵਾਜ਼ਾਂ ਦੇ ਨਾਲ ਕਹਿੰਦੇ ਜਾਂਦੇ ਨੇ। ਕਵੀ ਜੀ ਲਿਖਦੇ ਨੇ ਕਿ ਸ਼ਰਾਬ ਕਈਆਂ ਨੇ ਪੀਤੀ ਹੋਈ ਹੈ ਤੇ ਸ਼ਰਾਬ ਦੇ ਵਿੱਚ ਹੀ ਮਤ ਵਾਲੇ ਹੋਏ ਨੇ।
ਹਾਇਨ ਬਾਗ ਕਰ ਗਹਿ ਕੁਦਾਮ ਤੁਪਕ ਸੰਭਾਰਤ ਕਿਤਕ ਤਵਾਮ।
ਘੋੜਿਆਂ ਦੀਆਂ ਵਾਗਾਂ ਨੂੰ ਫੜ ਕੇ ਘੋੜਿਆਂ ਨੂੰ ਕਦਾਉਂਦੇ ਨੇ, ਬੰਦੂਕਾਂ ਨੂੰ ਸੰਭਾਲਦੇ ਨੇ ਤੇ ਅੱਗੇ ਜਾਂਦੇ ਨੇ।
ਪਟੈ ਪੇਰ ਰਣ ਸਿੰਘੇ ਬਜੇ ਬਸਤਰ ਸ਼ਸਤਰ ਜੁੱਤ ਜੋਧਾ ਸਜੇ।
ਸ਼ਸਤਰਾਂ ਤੇ ਬਸਤਰਾਂ ਦੇ ਨਾਲ ਜੋਧੇ ਸਜੇ ਹੋਏ ਨੇ ਤੇ ਭੇਰੀਆਂ ਵਜਾਉਂਦੇ ਨੇ, ਰਣ ਸਿੰਘੇ ਵਜਾਉਂਦੇ ਨੇ।
ਤੋਨੀ ਉਜੀ ਤੇ ਬਾਜਤ ਢੋਲ ਪਟ ਮੋਦ ਤਰਤ ਪੁਕਾਰਤ ਬੋਲ।
ਉੱਚੀ ਧੁਨ ਦੇ ਨਾਲ ਢੋਲ ਵਜਾਏ ਜਾ ਰਹੇ ਨੇ, ਜਿਨ੍ਹਾਂ ਢੋਲਾਂ ਦੀ ਆਵਾਜ਼ ਨੂੰ ਸੁਣ ਕੇ ਸੂਰਮੇ ਖੁਸ਼ੀ ਦੇ ਵਿੱਚ ਭਰ ਕੇ ਔਰ ਪੁਕਾਰਦੇ ਨੇ ਬੋਲਦੇ ਨੇ।
ਚਲਿਓ ਪੰਥ ਲਸ਼ਕਰ ਤਵੇ ਐਸੇ ਗਿਰ ਪਰ ਬਰਖੇ ਤੇ ਹੜ ਜੈਸੇ।
ਕਵੀ ਜੀ ਲਿਖਦੇ ਨੇ ਕਿ ਰਸਤੇ ਦੇ ਉੱਤੇ ਲਸ਼ਕਰ ਫੌਜ ਇਸ ਤਰ੍ਹਾਂ ਜਾ ਰਹੀ ਹੈ ਗਿਰ ਪਰ ਬਰਖੇ ਤੇ ਹੜ ਜੈਸੇ, ਜਿਸ ਤਰ੍ਹਾਂ ਪਹਾੜ ਦੇ ਉੱਤੇ ਵਰਖਾ ਪੈ ਰਹੀ ਹੋਵੇ ਤੇ ਜਿੰਨੀ ਤੇਜ਼ੀ ਦੇ ਨਾਲ ਉਹ ਪਾਣੀ ਵਰਖਾ ਦਾ ਥੱਲੇ ਆਉਂਦਾ ਹੈ ਇਸ ਤਰ੍ਹਾਂ ਫੌਜ ਜਾ ਰਹੀ।
दूहरी चोब धुंद बन परी दूर दूर लग धुन सुन परी। दोहरियां चोटा नगारे दे उत्ते लाईयां गईयां ने दूर दूर तक नगारियां दी आवाज सुनाई दिती। सब मैं सूबा अब्दुल खान पेख लश्कर और तर कर मान। सारयां दे विच सूबा अब्दुल खान है जिहड़ा कि अपने लश्कर नूं अपने फौज नूं देख के बहुत ज्यादा खुश हो रहा है और हंकार दे विच भरी जा रहा है।
देओ हुकम मंगवाय सतरनी पारसन सब तूरन करनी।
पानी तो पार होने दे वास्ते बहुतियां सारियां बेड़ियां मंगवाईयां गई।
तत शिन के वट होए समदाया लश्कर करियो पार तन पाया।
ग्रंथाकार भाई संतोख सिंह जी लिखते ने के तत शिन ही केवटा ने मलावा ने बहुतियां सारियां बेड़ियां लियांदियां ने जिन्हां बेड़ियां दे विच सारी दी सारी फौज सवार होई है सारियां दे समेत सारियां नूं मलावा ने पार कीता तन पाया बहुता सारा तन मलावा नूं दिता गया। इस जगह दे उत्ते कवि जी अपने अध्याय दी समाप्ति करके अगले अध्याय दा प्रारंभ करदे ने।
कोस रहे ला जब रहे ओ ठांडो अब्दुल खान करी संभार न सैन की सेनापति बलिवान।
ग्रंथाकार भाई संतोख सिंह जी लिखते ने जदों रोहिला पिंड एक कोह दी दूरी ते रह गया उत्थे सारी सेना नूं अब्दुल खान ने रुकण दा हुक्म दिता है।
करी संवारन सैन की सेनापति बलिवान।
सेना दा पति जिहड़ा बलवान अब्दुल खान है उसने सारी सेना दी उस वेले संभाल कीती।
लारन जंग को ब्योंत बिचारा पृथक पृथक दल भाग सुधारा।
उथे रुक के लड़न दी जिहड़ी ब्योंत है ओह विचारी गई है वखरे वखरे रूप दे विच अपनी सेना नूं वंडना चाहुंदा है अब्दुल खान।
जथेदार एक बैर मखान शस्त्र तरन मैं सपाट महान।
एक जथेदार है एक जरनैल है जिसका नाम है बैरम खान जिहड़ा बैरम खान शस्त्र हथियार धारण करन दे विच बड़ा प्रवीण।
विद्या खड़ग प्रहार निकेरी पटे बाज की रीत बडेरी।
ए बैरम खान तलवार प्रहार करन दी बड़ी विद्या नूं जानदा है गतके बाजी बहुत चंगे तरीके दे नाल बैरम खान करदा है।
एक हजार संग दल कीना हथियारन मैं जो बल पीना।
जेड़ा दल हथियार चलाउण दे विच बड़ा प्रबल है ऐसे एक हजार दल नूं बैरम खान दे नाल जोड़िया गया।
दुतिया मोहम्मद खान सुजाना विद्या बानन विखे महाना।
हुण वखरे वखरे दलां दे विच अपनी सेना नूं वंड रहा है अब्दुल खान। एक जरनैल बैरम खान नूं तैयार कीता जिदे नाल एक हजार फौज दित्ती है। फिर दूसरा जिहड़ा मोहम्मद खान सुजान है जिहड़ा कि बहुत ज्यादा युद्ध दी विद्या दे विच प्रवीण है।
चांप कठोर ऐच जो मारत बहु शत्रु आगे जिस हारत।
जिस तरह बैरम खान तलवारबाजी दे विच बड़ा माहर है इसे तरह ही जिहड़ा मोहम्मद खान है वह तनिश विद्या दे विच बड़ा माहर है। जोर दे नाल जिन्नू भी मारदा है तीर शत्रु उहदे अगे बच नहीं सकदा हार जांदा है।
जीते आगे जंग बिसाला बली अद के अर पिखे कराला।
इस मोहम्मद खान ने अगे भी बहुते सारे जंग जिते सन इस करके बड़ा बली सी ते बहुत ज्यादा लोग इस नूं जानदे सन।
एक हजार सपट दल दैके
ਸਾਵਧਾਨ ਹਿਤ ਲਰ ਬੈ ਕਹਿ। ਇਸ ਮੁਹੰਮਦ ਖਾਨ ਨੂੰ ਵੀ 1000 ਸੂਰਮਿਆਂ ਦੀ ਸੈਨਾ ਦੇ ਕੇ ਸਾਵਧਾਨ ਕੀਤਾ। ਤ੍ਰਿਤੀਆ ਖਾਨ ਬਲਵੰਡ ਪ੍ਰਚੰਡ, ਪਰੈ ਜੁੱਧ ਤਬ ਕਰੈ ਕਮੰਡ। ਤੀਸਰਾ ਜਰਨੈਲ ਹੈ ਜਿਹਦਾ ਨਾਂ ਹੈ ਬਲਵੰਡ ਖਾਨ, ਜਿਹੜਾ ਕਿ ਬਹੁਤ ਹੀ ਜ਼ਿਆਦਾ ਬਲਵਾਨ ਹੈ, ਬੜਾ ਪ੍ਰਚੰਡ ਹੈ। ਜਦੋਂ ਯੁੱਧ ਦੇ ਵਿੱਚ ਜਾਂਦਾ ਹੈ ਤੇ ਘਮਸਾਨ ਦਾ ਯੁੱਧ ਕਰਦਾ। ਕਰ ਮੈਂ ਤੋਮਰ ਬੰਬਲ ਆਲੇ, 1000 ਕਰਿਓ ਜਿਸ ਨਾਲੇ। ਇਹ ਜ਼ਿਆਦਾਤਰ ਬਰਛੇ ਦੀ ਵਰਤੋਂ ਕਰਦਾ ਹੈ, ਇਹਦੇ ਨਾਲ ਵੀ 1000 ਸੂਰਮਾ ਤੈਨਾਤ ਕੀਤਾ। ਚੌਥੇ ਅਲੀ ਬਖਸ਼ ਬੜ ਵੀਰ, ਤੁਪਕ ਚਲਾਵਤ ਜੋ ਧਰ ਤੀਰ। ਚੌਥਾ ਅਬਦੁਲ ਖਾਨ ਦਾ ਜਰਨੈਲ ਹੈ ਜਿਹਦਾ ਨਾਂ ਹੈ ਅਲੀ ਬਖਸ਼। ਇਹ ਜਿਹੜਾ ਅਲੀ ਬਖਸ਼ ਹੈ ਇਹ ਬੰਦੂਕ ਚਲਾਉਣ ਦੇ ਵਿੱਚ ਬੜਾ ਮਾਹਰ ਹੈ। ਚਲੀ ਤੁਪਕ ਜਿਸ ਛੂਛ ਨਾ ਜਾਏ, ਬੇਦਤ ਲਖੈ ਜੋਧਾ ਸਮਦਾਏ। ਮਾਨੋ ਕਿ ਸਾਰੇ ਜੋਧੇ ਇਸ ਗੱਲ ਨੂੰ ਜਾਣਦੇ ਨੇ ਕਿ ਜੇਕਰ ਅਲੀ ਬਖਸ਼ ਬੰਦੂਕ ਚਲਾਵੇ ਤੇ ਉਹਦਾ ਕੀਤਾ ਹੋਇਆ ਵਾਰ ਕਦੇ ਖਾਲੀ ਨਹੀਂ ਜਾਂਦਾ। ਸੁਪਾਟੇ ਇਮਾਮ ਬਖਸ਼ ਗਿਨ ਪੰਚ, ਆਯਦ ਵਿਦਿਆ ਜਿਨ ਬਹੁ ਸੰਚ। ਤੇ ਪੰਜਵਾਂ ਜਿਹੜਾ ਜਰਨੈਲ ਹੈ ਉਹਦਾ ਨਾਮ ਹੈ ਇਮਾਮ ਬਖਸ਼, ਇਹ ਵੀ ਯੁੱਧ ਵਿਦਿਆ ਦੇ ਵਿੱਚ ਬਹੁਤ ਜ਼ਿਆਦਾ ਪ੍ਰਬਲ ਹੈ। ਹੈ ਅਰੂੜ ਵੇ ਵਿਦਿਆ ਮਹਾ, ਰਣ ਮੈਂ ਫੇਰ ਤੇ ਉਤ ਚਾਹਾ। ਘੋੜੇ ਨੂੰ ਕਿਸ ਤਰੀਕੇ ਦੇ ਨਾਲ ਦੜਾਉਣਾ ਹੈ ਮੈਦਾਨੇ ਜੰਗ ਦੇ ਵਿੱਚ, ਇਸ ਨੂੰ ਭਲੀ ਪ੍ਰਕਾਰ ਦੇ ਨਾਲ ਇਮਾਮ ਬਖਸ਼ ਜਾਣਦਾ ਹੈ। 5000 ਪੰਚ ਕੇ ਸੰਗ, ਕਰੇ ਸੁਚੇਤ ਦਿਨੇ ਹਿਤ ਜੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ 5 ਜਰਨੈਲਾਂ ਦੇ ਨਾਲ 5000 ਸੈਨਾ ਨੂੰ ਸੁਚੇਤ ਕੀਤਾ ਹੈ, ਹਰ ਇੱਕ ਸੈਨਾਪਤੀ ਨੂੰ 1000 ਫੌਜ ਦਾ ਦਲ ਦਿੱਤਾ।
ਅਬਦੁਲ ਖਾਂ ਕੇ ਨੰਦਨ ਦੋਏ, ਆਯਦ ਵਿਦਿਆ ਜਾਣ ਜੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਸੂਬੇ ਅਬਦੁਲ ਖਾਨ ਦੇ 2 ਪੁੱਤਰ ਸਨ ਜਿਹੜੇ ਜੰਗ ਦੇ ਵਾਸਤੇ ਗਏ ਹੋਏ ਸਨ, ਇਹ ਵੀ ਸ਼ਸਤਰਾਂ ਦੀ ਵਿਦਿਆ ਦੇ ਵਿੱਚ ਬੜੇ ਪ੍ਰਵੀਨ ਸਨ।
ਨਬੀਬ ਬਖਸ਼ ਜੇਠਾ ਸੁਥ ਹੈ, ਦੁਤੀਆ ਕਰੀਮ ਬਖਸ਼ ਲਗ ਕਹਿ।
ਜਿਹੜਾ ਅਬਦੁਲ ਖਾਨ ਸੂਬੇ ਦਾ ਵੱਡਾ ਮੁੰਡਾ ਹੈ ਉਹਦਾ ਨਾਮ ਹੈ ਨਬੀਬ ਬਖਸ਼, ਦੂਸਰੇ ਦਾ ਨਾਮ ਹੈ ਕਰੀਮ ਬਖਸ਼, ਇਹ ਵੀ ਦੋਵੇਂ ਉਸ ਫੌਜ ਦੇ ਵਿੱਚ ਸ਼ਾਮਲ ਨੇ।
ਅਲੰਕਾਰ ਜਿਨ ਚਾਮੀ ਕਰਕੇ, ਜਬਰ ਜਵਾਹਰ ਜ਼ੇਵਰ ਜ਼ਰਕੇ।
ਇਹਨਾਂ ਦੋਵਾਂ ਨੇ ਅਬਦੁਲ ਖਾਨ ਦੇ ਲੜਕਿਆਂ ਨੇ ਬੜੇ ਸੋਹਣੇ ਜਿਹੜੇ ਕੀਮਤੀ ਗਹਿਣੇ ਨੇ ਉਹਨਾਂ ਨੂੰ ਪਾਇਆ ਹੋਇਆ। ਇਸ ਤੋਂ ਇਲਾਵਾ ਉਹਨਾਂ ਸੋਨੇ ਦੇ ਗਹਿਣਿਆਂ ਦੇ ਵਿੱਚ ਹੀਰੇ ਮੋਤੀ ਜਵਾਹਰ ਵੀ ਜੜੇ ਹੋਏ ਨੇ।
ਜਿਨ ਕੇ ਧਰੈ ਤੁਰੰਗ ਬਹੁ ਮੋਲੇ, ਨਟ ਜਿਮ ਫਾਂਦ ਤੇ ਉਤ ਡੋਲੇ।
ਇਨ੍ਹਾਂ ਦੋਵਾਂ ਦੇ ਹੇਠ ਬੜੇ ਬਲੀ ਘੋੜੇ ਨੇ, ਘੋੜੇ ਨੂੰ ਨਟ ਦੀ ਤਰ੍ਹਾਂ ਉਹ ਕਦਾਉਂਦੇ ਨੇ।
ਦੋਏ ਸਹੰਸਰ ਏਕ ਸੰਗ ਕਰਕੇ, ਹਥੋ ਰਿਪਣ ਕੇ ਓਜ ਸੰਭਰਕੈ।
ਉਸ ਵੇਲੇ ਸੂਬੇ ਅਬਦੁਲ ਖਾਨ ਨੇ 2000 ਫੌਜ ਦਾ ਦਸਤਾ ਆਪਣੇ ਵੱਡੇ ਲੜਕੇ ਨੂੰ ਦਿੱਤਾ ਹੈ ਤੇ ਕਹਿੰਦਾ ਹਥੋ ਰਿਪਣ ਕੋਜ ਸੰਭਰ ਕੇ, ਆਪਣੀ ਤਾਕਤ ਨੂੰ ਸੰਭਾਲ ਕੇ ਵੈਰੀਆਂ ਦਾ ਨਾਸ ਕਰ।
ਜੋਗਮ ਹਜ਼ਾਰ ਦੁਤੀ ਸੰਗ ਦੀਨੇ, ਸਾਵਧਾਨ ਹੈ ਕੇ ਰਸ ਪੀਨੇ।
2000 ਸੂਰਮਿਆਂ ਦਾ ਦਲ ਛੋਟੇ ਲੜਕੇ ਨੂੰ ਦਿੱਤਾ ਹੈ ਤੇ ਕਹਿੰਦਾ ਸਾਵਧਾਨਤਾ ਦੇ ਨਾਲ ਗੁੱਸੇ ਨੂੰ ਧਾਰਨ ਕਰਕੇ ਲੜੋ।
ਖਸ਼ਟ ਸਹੰਸਰ ਆਪਣੇ ਸੰਗ, ਅਬਦੁਲ ਖਾਨ ਰੱਖੇ ਹਿਤ ਜੰਗ।
ਇਸ ਤੋਂ ਇਲਾਵਾ 6000 ਦੀ ਵੱਡੀ ਜਿਹੜੀ ਫੌਜ ਹੈ ਉਸ ਨੂੰ ਅਬਦੁਲ ਖਾਨ ਨੇ ਆਪਣੇ ਲਾਗੇ ਰਹਿਣ ਦਾ ਹੁਕਮ ਦਿੱਤਾ।
ਇਮਸ ਪਟਨ ਕੋ ਕਰਿਓ ਵਿਭਾਗ, ਹਿਤ ਸੰਗਰਾਮ ਧਾਰ ਅਨੁਰਾਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ
ਇਸ ਤਰੀਕੇ ਦੇ ਨਾਲ ਆਪਣੀ ਸੈਨਾ ਦੀ ਵੰਡ ਕੀਤੀ ਹੈ। ਅਬਦੁਲ ਖਾਨ ਨੇ ਸੰਗਰਾਮ ਲੜਨ ਦੇ ਵਾਸਤੇ, ਯੁੱਧ ਲੜਨ ਦੇ ਵਾਸਤੇ 5 ਵੱਡੇ ਜਰਨੈਲ ਸਥਾਪਿਤ ਕੀਤੇ ਨੇ, ਜਿਨ੍ਹਾਂ ਦੇ ਨਾਲ 1,000 ਫੌਜ ਦਾ ਦਸਤਾ ਹੈ। 5,000 ਫੌਜ ਇਸ ਦੇ ਵਿਚ ਖਪਤ ਹੋ ਗਈ। 2 ਉਸਦੇ ਲੜਕੇ ਨੇ, ਜਿਨ੍ਹਾਂ ਦੇ ਨਾਲ 2,000 ਫੌਜ ਦਾ ਦਸਤਾ ਦਿੱਤਾ ਗਿਆ। ਇਸ ਕਰਕੇ 4,000 ਫੌਜ ਇਹ ਹੋ ਗਈ। ਇਸ ਤੋਂ ਇਲਾਵਾ ਖਸ਼ਟ ਸਹੰਸਰ 6,000 ਜਿਹੜੀ ਫੌਜ ਬਾਕੀ ਰਹਿੰਦੀ ਹੈ, ਉਹਨੂੰ ਹੁਕਮ ਦਿੱਤਾ ਕਿ ਤੁਸੀਂ ਮੇਰੇ ਨਾਲ ਲੜੋ। ਇਸ ਤਰੀਕੇ ਦੇ ਨਾਲ ਜੇਕਰ ਸਾਰੀ ਫੌਜ ਨੂੰ ਮਿਲਾਈਏ ਤੇ 15,000 ਫੌਜ ਬਣ ਜਾਂਦੀ ਹੈ। ਇਹ 15,000 ਜਿਹੜੀ ਫੌਜ ਹੈ ਨਾ, ਉਹ ਹੁਣ ਚੜ ਕੇ ਜਾ ਰਹੀ ਹੈ। ਇਤ ਸਤ ਗੁਰ ਕੇ ਢਿੱਗ ਸੋਧ ਆਈ, ਕਿਆ ਬੈਠੇ ਸੋ ਜੀ ਨਹੀਂ ਕਾਈ। ਦੂਸਰੇ ਪਾਸੇ ਸਤਿਗੁਰਾਂ ਦੇ ਗੁਪਤ ਜਸੂਸ ਨੇ ਆਣ ਕੇ ਸਤਿਗੁਰਾਂ ਨੂੰ ਖਬਰ ਦਿੱਤੀ ਹੈ, ਕਹਿੰਦਾ ਕਿਆ ਬੈਠੇ ਸੋ ਜੀ ਨਹੀਂ ਕਾਈ। ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਨਿਸ਼ਚਿੰਤ ਬੈਠੇ ਹੋ, ਤੁਹਾਨੂੰ ਕਿਸੇ ਗੱਲ ਦੀ ਖਬਰ ਹੈ ਕਿ ਨਹੀਂ ਹੈ?
10,500 ਸਹੰਸਰ ਯੋਧਾ ਚੜ ਆਇਓ ਤੁਮ ਪਰ ਧਰ ਕਰੋਧਾ।
ਕਹਿੰਦਾ ਕਿ ਜਲੰਧਰ ਦਾ ਸੋਭਾ 15,000 ਯੋਧਿਆਂ ਦੀ ਫੌਜ ਨੂੰ ਨਾਲ ਲੈ ਕੇ ਇਹ ਸੱਚੇ ਪਾਤਸ਼ਾਹ ਕ੍ਰੋਧ ਨੂੰ ਧਾਰਨ ਕਰਕੇ ਤੁਹਾਡੇ ਤੇ ਚੜ ਕੇ ਆ ਰਿਹਾ। ਇਸ ਤਰੀਕੇ ਦੇ ਨਾਲ ਜਲੰਧਰੋਂ ਫੌਜ ਦੀ ਚੜਾਈ ਹੋਈ।
16 ਅਸੂ ਜਲੰਧਰੋਂ ਮਾਰ ਧੌਂਸਾ, ਸੂਬਾ ਜ਼ੋਰ ਭਰਿਆ ਅਬਦੁਲ ਖਾਨ ਚੜਿਆ, ਲੈ ਕੇ ਜੰਗ ਦੇ ਸਾਜ ਸਮਾਨ ਪਾਰੇ, ਜ਼ੋਰ ਗੁਰਾਂ ਦੇ ਨਾਲ ਅਜ਼ਮਾਨ ਚੜਿਆ। 15,000 ਦੀ ਭੀੜ ਹੈ ਪਾਰੀ ਲੈ ਕੇ, ਮੂੜ ਆਪਣਾ ਸਰਬੰਸ ਗੁਆਣ ਚੜਿਆ, ਆਇਆ ਲੰਘ ਵਜ਼ੀਰ ਦੇ ਪਤਨੋਂ ਜੀ, ਬੈਠੇ ਸੁੱਤੇ ਦੇ ਸਿਰ ਸ਼ੈਤਾਨ ਚੜਿਆ, ਝੰਡੇ ਝੂਲ ਦੇ ਵੱਜਦੇ ਢੋਲ ਮਾਰੂ, ਉੱਡ ਗਰਦ ਗੁਬਾਰ ਅਸਮਾਨ ਚੜਿਆ, ਹੋਈ ਗੁਰਾਂ ਨੂੰ ਖਬਰ ਕਰਤਾਰ ਸਿੰਘਾ, ਸੂਬਾ ਆ ਰਿਹਾ ਨਾਲ ਗੁਮਾਨ ਚੜਿਆ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਹੈ ਕਿ ਜਲੰਧਰ ਦਾ ਸੂਬਾ ਅਬਦੁਲ ਖਾਨ ਵੱਡੇ ਹੰਕਾਰ ਨੂੰ ਤਾਰਨ ਕਰਕੇ ਚੜ ਕੇ ਆ ਰਿਹਾ।
ਟੋਲ ਇਸ਼ਟ ਬਾਂਦੇ ਸਮੁਦਾਈ, ਚੜ ਆਏ ਅਬ ਪਰ ਲੜਾਈ।
ਸਤਿਗੁਰਾਂ ਦਾ ਜਸੂਸ ਸਿੱਖ ਸਤਿਗੁਰਾਂ ਨੂੰ ਕਹਿੰਦਾ ਹੈ ਕਿ ਉਸ ਅਬਦੁਲ ਖਾਨ ਨੇ 8 ਹਿੱਸਿਆਂ ਦੇ ਵਿਚ ਆਪਣੀ ਫੌਜ ਨੂੰ ਵੰਡਿਆ ਹੈ ਤੇ ਚੜ ਕੇ ਆ ਰਹੇ ਨੇ, ਹੁਣ ਵੱਡੀ ਲੜਾਈ ਹੋਵੇਗੀ। ਕਹਿੰਦਾ
ਹੂਜੋ ਤਿਆਰ ਸ਼ਸਤਰ ਸੰਭਾਰੋ, ਜ਼ੀਨ ਤੁਰੰਗਣ ਤੂਰਨ ਡਾਰੋ।
ਛੇਤੀ ਦੇ ਨਾਲ ਕਾਲੀ ਦੇ ਨਾਲ ਆਪਣੇ ਸ਼ਸਤਰਾਂ ਦੀ ਸੰਭਾਲ ਕਰੋ, ਘੋੜਿਆਂ ਤੇ ਕਾਠੀਆਂ ਨੂੰ ਪਾਓ ਤੇ ਤਿਆਰ ਹੋ ਜਾਓ।
ਸੁਣ ਸਤ ਗੁਰ ਤਬ ਬਾਕ ਉਚਾਰੇ, ਹਣੋ ਸ਼ੀਘਰ ਹੀ ਚੋਬ ਨਗਾਰੇ।
ਉਸੇ ਵੇਲੇ ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਸ਼ੀਘਰਤਾ ਦੇ ਨਾਲ ਕਾਲੀ ਦੇ ਨਾਲ ਨਗਾਰੇ ਦੇ ਉੱਤੇ ਚੋਟ ਲਾਈ ਜਾਵੇ।
ਸੱਜੀ ਸੁਪਟ ਸਕਲ ਹੋ ਜਾਓ, ਗਹ ਗਹ ਸ਼ਸਤਰ ਮੋਹ ਟਿਗ ਆਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਸੂਰਮੇ ਸੱਜ ਕੇ ਤਿਆਰ ਹੋ ਜਾਣ ਤੇ ਸਾਰੇ ਦੇ ਸਾਰੇ ਸੂਰਮੇ ਤਿਆਰ ਬਾਰ ਤਿਆਰ ਹੋ ਕੇ ਮੇਰੇ ਕੋਲ ਪਹੁੰਚਣ।
ਸੁਣ ਗੁਰ ਹੁਕਮ ਜੰਗ ਕੋ ਜਾਣਾ, ਸੁਪਟ ਸ਼ਸਤਰ ਗਹ ਪੇ ਸਭ ਦਾਨਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਦਾ ਹੁਕਮ ਹੋਇਆ ਕਿ ਜੰਗ ਲੜਨੀ ਹੈ ਤੇ ਫਿਰ ਸਾਰੇ ਦੇ ਸਾਰੇ ਸਤਿਗੁਰਾਂ ਦੇ ਸ਼ਸਤਰ ਧਾਰੀ ਯੋਧੇ ਸ਼ਸਤਰਾਂ ਨੂੰ ਤੇ ਵਸਤਰਾਂ ਨੂੰ ਧਾਰਨ ਕਰਕੇ ਸਾਵਧਾਨ ਹੋਏ।
ਜੱਟੂ ਗਹ ਤੁਫਾਂਗ ਤਬ ਆਇਓ, ਪਿਖ ਸ੍ਰੀ ਹਰ ਗੋਬਿੰਦ ਅਲਾਇਓ।
ਸਾਰਿਆਂ ਤੋਂ ਪਹਿਲਾਂ ਜਿਹੜਾ ਵੱਡਾ ਸਤਿਗੁਰਾਂ ਦਾ ਸੈਨਾਪਤੀ ਜੱਟੂ ਹੈ, ਉਹ ਬੰਦੂਕ ਨੂੰ ਫੜ ਕੇ ਆਇਆ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜੱਟੂ ਨੂੰ ਇਸ ਤਰ੍ਹਾਂ ਹੁਕਮ ਕੀਤਾ, ਕਹਿੰਦੇ ਨੇ ਲੇ ਹੋ ਸੰਗ ਜੁਗ ਛੱਤ ਆ ਸਵਾਰ, ਖਰੇ ਆਗਾਰੀ ਹੋ ਸੰਵਾਰ। ਜੱਟੂ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਜੁਗ ਛੱਤ ਸਵਾਰ 200 ਘੋੜ ਸਵਾਰਾਂ ਨੂੰ ਆਪਣੇ ਨਾਲ ਰੱਖ ਕੇ
ਤਿਆਰ ਰਹਿ। ਰਾਖੋ ਧੁਪਕ ਤਿਆਰ ਕਰ ਸਾਰੀ, ਪਰ ਨੇਰ ਦੇਹੋ ਇੱਕ ਦਰ ਮਾਰੀ। ਜੱਟੂ ਨੂੰ ਕਹਿੰਦੇ ਨੇ ਕਿ 2000 ਸੈਨਿਕਾਂ ਨੂੰ ਆਪਣੇ ਨਾਲ ਲੈ ਜਾ ਔਰ ਤਿਆਰ ਕਰਕੇ ਬੰਦੂਕਾਂ ਨੂੰ ਰੱਖੋ, ਜਦੋਂ ਹੀ ਨੇੜੇ ਫੌਜ ਆਵੇ ਇੱਕ ਵਾਰੀ ਜ਼ੋਰ ਦੇ ਨਾਲ ਸਾਰੀਆਂ ਬੰਦੂਕਾਂ ਚਲਾ ਦਿਓ। ਪੁਨ ਕਲਿਆਣੇ ਕੀ ਦਿਸ਼ਹਿਰਾ, ਸੌ ਅਸਵਾਰ ਦੀਨ ਤਿਸ ਬੇਰਾ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਕਲਿਆਣੇ ਦੇ ਵੱਲ ਦੇਖਿਆ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ 100 ਸਵਾਰ ਦੇਣ ਤੇ ਸਵੇਰਾ ਕਿ 100 ਸਵਾਰ ਨੂੰ ਤੂੰ ਨਾਲ ਲੈ ਕੇ ਜਾ। ਤਾਤ ਕਾਲ ਤੋਰੇ ਸੋ ਲਗਾਵੋ, ਹੱਥੋਂ ਤਫੰਗਾ ਆਪ ਬਚਾਵੋ। ਆਪਣੇ ਆਪ ਦਾ ਬਚਾਅ ਕਰਨਾ ਹੈ ਤੇ ਤੋੜਿਆਂ ਨੂੰ ਤਿਖਾ ਕੇ ਵੈਰੀਆਂ ਦੇ ਉੱਤੇ ਬੰਦੂਕਾਂ ਚਲਾਉਣੀਆਂ। ਪੁਣ
ਨਾਨੋ ਇੱਕ ਆਯਦ ਤਾਰੀ, ਸ਼ਸਤਰ ਪਹਾੜਨ ਮੈਂ ਬਲ ਪਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਦਾ ਨਾਨੋ ਨਾਂ ਦਾ ਇੱਕ ਸ਼ਸਤਰਧਾਰੀ ਯੋਧਾ ਸੀ, ਜਿਹੜਾ ਕਿ ਯੁੱਧ ਦੀ ਵਿਦਿਆ ਨੂੰ ਭਲੀ ਪ੍ਰਕਾਰ ਦੇ ਨਾਲ ਜਾਣਦਾ ਸੀ। ਤਿਸ ਕੇ ਸੰਗ ਤੀਨ ਸਹਿ ਕੀਨੇ, ਹਥੋ ਮਲੇਛਨ ਕੋ ਬਲ ਪੀਨੇ। ਉਸ ਸੂਰਮੇ ਦੇ ਨਾਲ ਸਤਿਗੁਰਾਂ ਨੇ 300 ਘੋੜ ਸਵਾਰਾਂ ਨੂੰ ਤੈਨਾਤ ਕੀਤਾ, ਹੁਕਮ ਕੀਤਾ ਹਥੋ ਮਲੇਛਨ ਕੋ ਬਲ ਪੀਨੇ, ਵੱਡੇ ਬਲ ਦੇ ਨਾਲ ਵੱਡੀ ਤਾਕਤ ਦੇ ਨਾਲ ਮਲੇਛਾਂ ਨੂੰ ਮਾਰੋ।
ਬਹੁਰ ਪੇਰਾਗਾ ਚੱਲ ਕਰ ਆਇਓ, ਕਿਰਪਾ ਦ੍ਰਿਸ਼ਟ ਤੇ ਗੁਰੂ ਦਰ ਸਾਇਓ।
ਇਸ ਤੋਂ ਬਾਅਦ ਭਾਈ ਪੇਰਾਗਾ ਜੀ ਚੱਲ ਕੇ ਆਏ ਨੇ, ਮੇਹਰ ਦੀ ਨਜ਼ਰ ਦੇ ਨਾਲ ਪੇਰਾਗੇ ਨੂੰ ਸਤਿਗੁਰਾਂ ਨੇ ਦੇਖਿਆ।
ਕਰੇ ਪੰਚ ਸਹਿ ਸੂਰਾ ਸੰਗ, ਕਹਿਓ ਕਿ ਰੋਕੋ ਆਗਾ ਜੰਗ।
ਉਹਦੇ ਨਾਲ 500 ਸੂਰਮੇ ਤੈਨਾਤ ਕੀਤੇ ਨੇ ਤੇ ਉਸ ਪੇਰਾਗੇ ਨੂੰ ਹੁਕਮ ਕੀਤਾ ਕਿ ਜੰਗ ਦਾ ਅੱਗਾ ਤੁਸੀਂ ਜਾ ਕੇ ਰੋਕਣਾ। ਜਿਸ ਤਰ੍ਹਾਂ ਕਿ ਅਬਦੁਲ ਖਾਨ ਸੂਬੇ ਨੇ ਆਪਣੀ ਫੌਜ ਦੀ ਵੰਡ ਕੀਤੀ ਹੈ ਵੱਖਰੇ ਵੱਖਰੇ ਜਰਨੈਲਾਂ ਦੇ ਨਾਲ, ਇਸੇ ਤਰੀਕੇ ਦੇ ਨਾਲ ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੀ ਫੌਜ ਦੀ ਵੰਡ ਕਰ ਰਹੇ ਨੇ।
ਸਨਮੁਖ ਮਥਰਾ ਦੇਖਣ ਕਰਿਓ, ਮਹਾਵੀਰ ਬੜੇ ਆਯਦ ਧਰਿਓ।
ਜਿਹੜਾ ਵੱਡਾ ਮਹਾਵੀਰ ਸੂਰਮਾ ਮਥਰਾ ਹੈ ਉਸ ਨੂੰ ਸਤਿਗੁਰਾਂ ਨੇ ਆਪਣੇ ਲਾਗੇ ਖਲੋਤਾ ਵੇਖਿਆ।
ਤਾਂ ਕਿ ਸੰਗ 400 ਘੋਰਾ, ਕਹਿਓ ਹਤੋ ਤੁਰਕਣ ਦੇਹੋ ਮੋਰਾ।
ਉਸ ਮਥਰੇ ਦੇ ਨਾਲ 400 ਘੋੜ ਸਵਾਰਾਂ ਨੂੰ ਜਾਣ ਦਾ ਹੁਕਮ ਦਿੱਤਾ, ਨਾਲ ਹੀ ਕਹਿੰਦੇ ਨੇ ਹਤੋ ਤੁਰਕਣ ਦੇਹੋ ਮੋਰਾ, ਮਾਰ ਕੇ ਵੈਰੀਆਂ ਦੇ ਮੂੰਹ ਤੋੜ ਦੇ।
ਗੁਰੂ ਨਿਕਟ ਪੁਣ ਜਗ ਰਾਖਰਿਓ, ਕਿਰਪਾ ਤਾਰ ਜਿਸ ਓਰ ਨਹਰਿਓ।
ਇਸ ਤੋਂ ਬਾਅਦ ਜਗਨੇ ਦੀ ਵਾਰੀ ਆਈ ਹੈ, ਕਿਰਪਾ ਦੀ ਨਜ਼ਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਗਨੇ ਨੂੰ ਤੱਕਿਆ।
ਤਿਸ ਕੇ ਸੰਗ ਸਪਟ 100 ਕਰੇ, ਹਥੋ ਤੁਫੰਗ ਸ਼ਸਤਰ ਅਰ ਪਰੇ।
ਉਸ ਜਗਨੇ ਦੇ ਨਾਲ 100 ਸੂਰਮੇ ਸਤਿਗੁਰਾਂ ਨੇ ਤੈਨਾਤ ਕੀਤੇ ਨੇ ਤੇ ਹੁਕਮ ਕੀਤਾ ਬੰਦੂਕਾਂ ਦੀ ਮਾਰ ਮਾਰੀ ਜਾਵੇ ਵੈਰੀਆਂ ਦੇ ਉੱਤੇ।
ਪਰਸ ਰਾਮ ਸ਼ਕ ਤੂ ਦੁਇ ਆਏ, ਤਰਕਸ਼ ਤਨਖ ਸਰੀਰ ਸਜਾਏ।
ਇਸ ਤੋਂ ਬਾਅਦ ਪਰਸ ਰਾਮ ਤੇ ਸ਼ਕਤੂ ਦੋ ਸਿੰਘ ਸਤਿਗੁਰਾਂ ਦੇ ਕੋਲ ਆਏ ਨੇ, ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਉੱਤੇ ਧਨਿਸ਼ ਨੂੰ ਸਾਂਭਿਆ ਹੋਇਆ।
ਜਿਨ ਕੇ ਬਾਣ ਗਿਨੇ ਪਟ ਮਾਹੀ, ਹਤੈ ਸ਼ਸਤਰ ਸੋ ਬਾਜਤ ਨਾਹੀ।
ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦੇ ਤੀਰਾਂ ਦੀ ਵੱਡੇ ਵੱਡੇ ਸੂਰਮਿਆਂ ਦੇ ਵਿੱਚ ਗਿਣਤੀ ਹੁੰਦੀ ਹੈ, ਜਿਹੜੇ ਤੀਰ ਚਲਾਉਂਦੇ ਨੇ ਤੇ ਵੈਰੀ ਬਚ ਨਹੀਂ ਸਕਦਾ।
ਪਰਸ ਰਾਮ ਸੰਗ ਦੋਸਾ ਦੀਨੋ, ਸ਼ਕਤੂ ਕੋ ਗੁਰ ਨਿਜ ਸੰਗ ਲੀਨੋ।
ਪਰਸ ਰਾਮ ਦੇ ਨਾਲ ਸਤਿਗੁਰਾਂ ਨੇ 200 ਸੂਰਮੇ ਦਿੱਤੇ ਨੇ ਤੇ ਜਿਹੜਾ ਸ਼ਕਤੂ ਹੈ ਉਸ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਤੂੰ ਮੇਰੇ ਨਾਲ ਰਹਿਣਾ।
ਮੋਲਕ ਜਾਤੀ ਮਲਕ ਅਨੰਦਾ, ਵਿਧੀਆਂ ਯਾਦ ਕਬੀਰ ਬਿਲੰਦਾ।
ਮੋਲਕ ਜਾਤੀ ਮਲਕ ਅਨੰਦਾ ਵਿਧੀ ਚੰਦ, ਇਸ ਤਰ੍ਹਾਂ ਦੇ ਜਿਹੜੇ ਵੱਡੇ ਸੂਰਮੇ ਨੇ ਇਹ ਸਤਿਗੁਰਾਂ ਦੇ ਨਾਲ।
ਇਹ ਸਭ ਰਾਖੇ ਆਪਣੇ ਸੰਗ, ਕਰ ਬੇਹੇ ਤਰਪਣ ਸੋ ਜੰਗ।
ਇਨ੍ਹਾਂ ਸਾਰਿਆਂ ਨੂੰ ਸਤਿਗੁਰਾਂ ਨੇ ਆਪਣੇ ਨਾਲ ਰੱਖਿਆ ਹੈ ਵੈਰੀਆਂ ਦੇ ਨਾਲ ਜੰਗ ਲੜਨ ਦੇ ਵਾਸਤੇ।
ਟੋਲ ਅਸ਼ਟ ਜਿਮ ਤੁਰਕ ਬਣਾਏ,
ਸੁਣ ਕਰ ਆਪਣੇ ਤਥਾ ਚੜਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਸ ਤਰ੍ਹਾਂ ਸੂਬੇ ਜਲੰਧਰ ਨੇ ਆਪਣੀ ਸੈਨਾ ਨੂੰ 8 ਟੋਲਿਆਂ ਦੇ ਵਿੱਚ ਵੰਡਿਆ ਹੈ, ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਆਪਣੀ ਫੌਜ ਦੇ 8 ਟੋਲੇ ਬਣਾਏ ਨੇ। ਸੁਣ ਕਰ ਆਪਣੇ ਤਥਾ ਚੜਾਏ, ਜਿਸ ਤਰ੍ਹਾਂ ਉਹਨੇ ਤਿਆਰ ਕੀਤੇ, ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਤਿਆਰ ਕੀਤੇ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਫੌਜ ਦੀ ਵੰਡ ਕੀਤੀ।
ਨਿਕਲ ਗੁਰਾਂ ਨੇ ਬਾਹਰ ਮੈਦਾਨ ਅੰਦਰ, ਸਾਰੇ ਸਿੱਖਾਂ ਦੇ ਪਰੇ ਬਣਾਏ ਜਲਦੀ, ਵੱਖੋ ਵੱਖ ਪੈਦਲ ਅਸਵਾਰ ਕੀਤੇ, ਲੋੜਵੰਦੇ ਹਥਿਆਰ ਵੰਡਾਏ ਜਲਦੀ। ਜੱਟੂ ਜਗਣਾ ਪ੍ਰਾਗਾ ਤੇ ਮਥਰਾ ਜੀ, ਜੇਠਾ ਪੈੜਾ ਤੇ ਤੋਤਾ ਬੁਲਾਏ ਜਲਦੀ, ਪਰਸੂ ਸਖਤੂ ਅਮੀਆਂ ਭਾਈ ਨਾਨੋ, ਮੋਲਕ ਕਿਸ਼ਨਾ ਪਿਰਾਣਾ ਸੁਣਾਏ ਜਲਦੀ। ਸ਼ੀਹਾਂ ਗਿੱਲ ਪ੍ਰਤਾਪ ਸਿੰਘ ਮੰਝ ਸੂਰਾ, ਕਰਮਾ ਚੌਧਰੀ ਕਾਲਾ ਗਿਨਾਏ ਜਲਦੀ। ਫੇਰ ਸੰਤੂ ਤੇ ਫਤਿਹ ਮੁਹੰਮਦ ਜੈਸੇ, ਰਾਏ ਜੀਵਾ ਅਤੇ ਗੱਜਣ ਆਏ ਜਲਦੀ। ਭਾਗੇ ਥੰਮਣ ਆਦਿਕ ਜਥੇਦਾਰਾਂ, ਤਾਈ ਜਿੱਥੇ ਸਿੱਖਾਂ ਦੇ ਵੱਡੇ ਸੰਪਾਏ ਜਲਦੀ। ਬਿਧੀ ਚੰਦ ਦੇ ਤਾਈ ਕਰਤਾਰ ਸਿੰਘਾ, ਨਿਗਾਹ ਬਾਣ ਦਿੱਤਾ ਸੀ ਠਹਿਰਾਏ ਜਲਦੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਫੌਜ ਦੀ ਵੰਡ ਕੀਤੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।